And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਸਿਟੀ ਆਫ ਸਰੀ ਦੀ ਕਾਉਂਸਲ ਮੀਟਿੰਗ ਹੋਈ ਕੱਲ੍ਹ।
ਹਾਂਜੀ,
ਅਤੇ ਕਾਫੀ ਬਿਜ਼ੀ ਕਾਉਂਸਲ ਮੀਟਿੰਗ ਰਹੀ
ਜੀ।
ਆਈ ਹੈਵ ਅ ਫੀਲਿੰਗ ਕਿ ਇਸ ਸਾਲ ਹੁਣ ਜਿੰਨੀਆਂ ਵੀ ਹੋਰ ਕਾਉਂਸਲ ਮੀਟਿੰਗਸ ਹੋਣਗੀਆਂ ਉਹ ਕਾਫੀ ਬਿਜ਼ੀ ਹੀ ਰਹਿਣ ਵਾਲੀਆਂ
ਨੇ। ਐਸਾ ਕਿਉਂ?
ਕਿਉਂਕਿ ਬਸ ਇਸ ਸਾਲ ਇਲੈਕਸ਼ਨ ਚ ਹੈਗਾ
ਜੀ।
ਜੀ, ਸੋ ਐਤਕੀ ਜ਼ਿਆਦਾ ਸੁਰਖੀਆਂ, ਇਸ ਸਾਲ ਜ਼ਿਆਦਾ ਸੁਰਖੀਆਂ ਬਣਨਗੀਆਂ। ਨੋਟ ਟੂ ਸੇ ਕਿ ਜਦੋਂ ਨੋਨ ਇਲੈਕਸ਼ਨ ਈਅਰ ਦੇ ਵਿੱਚ ਮੀਟਿੰਗਸ ਹੁੰਦੀਆਂ ਵੀ ਉਹਦੇ ਵਿੱਚੋਂ ਹੈਡਲਾਈਨਸ ਨਹੀਂ ਨਿਕਲਦੀਆਂ, ਉਦੋਂ ਵੀ ਹੁੰਦੀਆਂ,
ਉਦੋਂ ਨਾ ਚਾਹੁੰਦੇ ਹੋਏ ਸੁਰਖੀਆਂ ਨਿਕਲਦੀਆਂ ਹੁੰਦੀਆਂ, ਹੁਣ ਚਾਹੁੰਦੇ ਹੋਏ
ਸੁਰਖੀਆਂ ਨਿਕਲਣਗੀਆਂ। ਹਾਂ, ਹੁਣ ਇਹ ਕਹਿ ਲਓ ਵੀ ਜਿਹੜੇ ਦੁੱਧ ਨੂੰ ਜਾਗ ਲਾ ਕੇ ਰੱਖਿਆ ਉਹ ਹੁਣ ਜਦ ਦਹੀਂ ਜੰਮਦਾ ਪਿਆ ਉਹ ਫਿਰ ਉਹਦੇ ਨਿਕਲਣਗੇ ਪੂਰੇ ਪੂਰੇ ਗੱਫੇ। ਵਾਸੂ ਜੀ, ਸਰੀ ਪੁਲਿਸ ਸਰਵਿਸ ਦਾ ਬਜਟ ਕੱਲ੍ਹ ਹੋ ਗਿਆ ਮਨਜ਼ੂਰ।
ਜੀ ਜੀ,
ਸਰੀ ਪੁਲਿਸ ਸਰਵਿਸ ਦੇ ਬਜਟ ਨੂੰ ਲੈ ਕੇ ਪਿਛਲੇ ਸਮੇਂ 'ਚ ਬੜਾ ਰੇੜਕਾ ਪਿਆ ਰਿਹਾ, ਕਿਉਂਕਿ ਸਰੀ ਪੁਲਿਸ ਬੋਰਡ ਨੇ ਜਿਹੜਾ ਬਜਟ ਐਂਡੋਰਸ ਕੀਤਾ ਸੀ $331.5 million ਨੇ ਮੰਗੇ ਸੀ। ਸੋ ਓਰੀਜਨਲ ਨੰਬਰ ਪਿਛਲੇ ਦਿਨਾਂ 'ਚ ਇਹ ਫਲੋਟ ਹੁੰਦਾ ਰਿਹਾ ਅਤੇ ਇਹ ਪਿਛਲੇ ਸਾਲ ਦੇ ਬਜਟ ਨਾਲੋਂ $91 million ਜ਼ਿਆਦਾ ਸੀ। ਫਿਰ ਉਦੋਂ ਗੱਲ ਬੜੀ ਇਹ ਚੱਲਦੀ ਰਹੀ ਵੀ ਮੇਅਰ ਨੇ ਕਿਹਾ ਸੀ ਵੀ ਇੰਨੇ ਪੈਸੇ ਅਸੀਂ ਅਫੋਰਡ ਨਹੀਂ ਕਰ ਸਕਦੇ ਦੇਣਾ, ਜੇ $91 million ਐਕਸਟਰਾ ਸਰੀ ਪੁਲਿਸ ਸਰਵਿਸ ਨੂੰ ਸਾਨੂੰ ਦੇਣੇ ਪੈ ਗਏ ਤਾਂ ਇਹਦੇ ਨਾਲ ਤਾਂ ਟੈਕਸ ਦੇ ਵਿੱਚ 18% ਵਾਧਾ ਕਰਨਾ ਪੈ ਜਾਣਾ। ਸੋ ਬੈਕ ਐਂਡ ਫੋਰਥ ਚੱਲਦਾ ਰਿਹਾ। ਪਿਛਲੇ ਦਿਨੀ ਜਿਹੜਾ ਇਹ ਬਜਟ ਸੀਗਾ ਇਹਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਸਰੀ ਪੁਲਿਸ ਦਾ ਜਿਹੜਾ ਹੁਣ ਟਰੰਕੇਟਿਡ ਬੋਰਡ ਹੈ, ਕਿਉਂਕਿ 5 ਸੀਟਾਂ ਉੱਥੇ ਖਾਲੀ ਪਈਆਂ ਨੇ ਅਜੇ, ਉਹਦੇ ਵਿੱਚੋਂ ਇਸ ਬਜਟ ਨੂੰ ਪਾਸ ਕੀਤਾ ਗਿਆ ਅਤੇ ਵੀ ਤੁਸੀਂ ਦੇਖ ਲਓ ਵੀ ਆ ਕਿਹੜੇ ਹਿਸਾਬ ਨਾਲ ਸੁਰਖੀ ਪੜ੍ਹਨੀ ਆ, ਵੀ $47 million ਜਿੰਨੇ ਮੰਗੇ ਗਏ ਸੀ ਉਹ ਤੋਂ $47 million ਘੱਟ ਮਿਲੇ ਨੇ, ਜਾਂ ਕਹਿ ਲਓ ਕਿ ਪਿਛਲੇ ਸਾਲ ਦੇ ਬਜਟ ਨਾਲੋਂ $45 million ਜ਼ਿਆਦਾ ਮਿਲ ਗਿਆ। ਪਰ ਜਿਹੜਾ ਵਾਸੂ ਜੀ ਹੁਣ ਇਹਦੇ ਵਿੱਚ ਅੰਦਰ ਦੀ ਕਹਾਣੀ ਆ, ਅਸਲ ਦੇ ਵਿੱਚ ਹੁਣ ਜੋ ਕੱਲ੍ਹ ਇੱਕ ਪ੍ਰੈਜੈਂਟੇਸ਼ਨ ਦਿੱਤੀ ਗਈ ਸਿਟੀ ਕਾਊਂਸਲ ਦੀ ਮੀਟਿੰਗ ਵਿੱਚ, ਅਤੇ ਉਸ ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਸਰੀ ਪੁਲਿਸ ਬੋਰਡ ਨੇ ਪਿਛਲੇ ਸਾਲ ਜਿੰਨੇ ਪੈਸੇ ਖਰਚ ਕੀਤੇ ਸੀ ਉਹਦੇ ਮੁਕਾਬਲਤਨ ਸਰੀ ਪੁਲਿਸ ਬੋਰਡ ਨੂੰ ਐਤਕੀ $85 million ਜ਼ਿਆਦਾ ਮਿਲ ਜਾਣੇ ਆ।
ਯਾ, ਸੋ ਕੱਲ੍ਹ ਇੱਕ ਜੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਕਾਊਂਸਲ ਮੀਟਿੰਗ ਦੌਰਾਨ ਸਿਟੀ ਮੈਨੇਜਰ ਰੌਬ ਕਾਸਟੈਂਜ਼ੋ ਅਤੇ ਫਾਈਨੈਂਸ ਮੈਨੇਜਰ ਕੈਮ ਗਰੇਵਾਲ ਨੇ, ਅਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸਰੀ ਪੁਲਿਸ ਸਰਵਿਸ ਵਾਲੇ ਇਹ ਕਹਿ ਤਾਂ ਰਹੇ ਨੇ, ਬੋਰਡ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ $91 million ਵੱਧ ਚਾਹੀਦੇ ਨੇ, ਕਹਿੰਦੇ ਪਰ ਪਿਛਲੇ ਸਾਲ ਦਾ ਜੋ ਇਹਨਾਂ ਦਾ ਬਜਟ ਸੀ ਉਹ $240.1 million ਦਾ ਸੀ, ਉਹਦੇ ਵਿੱਚ ਉਹਨਾਂ ਨੇ ਖਰਚ ਕੀਤੇ ਨੇ ਸਿਰਫ $203 million ਹੀ।
$240 million ਪਿਛਲੇ ਸਾਲ ਦਾ ਘੱਟ ਖਰਚਾ ਹੈ।
ਯਾ, ਸੋ ਤਕਰੀਬਨ ਇਹਨਾਂ ਨੇ $39.8 million ਇਹਨਾਂ ਨੇ ਟੂ ਬੀ ਪ੍ਰਿਸਾਈਸ ਘੱਟ ਖਰਚੇ, ਸੋ ਉਹ ਅਨਸਪੈਂਟ ਇਹਨਾਂ ਦੇ ਪੈਸੇ ਪਏ ਹੋਏ ਸੀ। ਉਹਨਾਂ ਨੇ ਕਿਹਾ ਵੀ ਆਮ ਤੌਰ 'ਤੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਪੈਸੇ ਵਾਪਸ ਕਰਨੇ ਹੀ ਹੋਣ,
ਯੂਜ਼ ਇਟ ਔਰ ਲੂਜ਼ ਇਟ ਹੁੰਦਾ।
ਯਾ, ਸੋ ਇਸ ਵਾਰ ਕਹਿੰਦੇ ਕਿ ਅਸੀਂ ਉਹ ਪੈਸੇ ਵਾਪਸ ਦੇ ਰਹੇ ਹਾਂ, ਅਤੇ ਜੇ ਤੁਸੀਂ ਦੇਖੋ ਵੀ ਪਿਛਲੇ ਸਾਲ ਕਿੰਨੇ ਪੈਸੇ ਖਰਚੇ ਉਹਦੇ ਮੁਕਾਬਲੇ ਹੁਣ ਜਿੰਨੇ ਅਸੀਂ ਪੈਸੇ ਅਪਰੂਵ ਕੀਤੇ ਨੇ ਉਹ ਫਿਰ $84.2 million ਦਾ ਵਾਧਾ ਬਣਦਾ।
ਅਤੇ
ਉਹਨਾਂ ਨੇ ਕਿਹਾ ਵੀ ਜੋ ਬਜਟ ਮੰਗਿਆ ਗਿਆ ਸੀ ਕਿ $91 million ਜ਼ਿਆਦਾ ਦਿਓ, ਅਸੀਂ ਕਹਿੰਦੇ ਇਫੈਕਟਿਵਲੀ $84.2 million ਐਕਸਟਰਾ ਦਿੱਤੇ ਨੇ। ਦੋਨੋਂ ਹੀ ਜਿਹੜੇ ਬਜਟਸ ਨੇ ਇਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ 199 ਵੱਧ ਆਫਿਸਰਸ ਹਾਇਰ ਕੀਤੇ ਜਾਣਗੇ 2026 ਦੇ ਵਿੱਚ, ਅਤੇ ਕਹਿੰਦੇ ਵੀ ਕੋਈ ਫਰਕ ਨਹੀਂ ਪੈਣਾ। ਸੋ ਇਹਦੇ ਨਾਲ ਟੋਟਲ ਆਫਿਸਰਸ 806 ਹੋ ਜਾਣਗੇ, 806, ਅਤੇ ਕੋਈ ਵੀ ਐਗਜ਼ਿਸਟਿੰਗ ਆਫਿਸਰ ਜਾਂ ਸਟਾਫ ਕੋਈ ਕਟੌਤੀ ਨਹੀਂ ਕੀਤੀ ਜਾਏਗੀ। ਅਤੇ ਨਾਲ ਉਹਨਾਂ ਨੇ ਕਿਹਾ ਕਿ ਜੇ ਅਸੀਂ ਦੇਖੀਏ ਜਿਹੜੀ ਓਵਰ ਬਜਟਿੰਗ ਹੈ, ਸੋ ਇਹਨੂੰ ਓਵਰ ਬਜਟਿੰਗ ਕਹਿ ਰਹੇ ਨੇ ਵੀ ਅਸੀਂ ਬਜਟ ਹਮੇਸ਼ਾ ਜ਼ਿਆਦਾ ਬਣਾ ਦਿੰਦੇ ਹਾਂ ਪਰ ਇਹ ਪੈਸੇ ਘੱਟ ਖਰਚ ਕਰਦੇ ਨੇ। ਕਹਿੰਦੇ 2024 ਤੋਂ ਜੇ ਦੇਖੀਏ ਤਾਂ ਟੋਟਲ $65 million ਦੀ ਓਵਰ ਬਜਟਿੰਗ ਹੋਈ ਹੈ,
ਓਵਰ ਬਜਟਿੰਗ ਜਿਹੜੀ ਸਰੀ ਪੁਲਿਸ ਸਰਵਿਸ ਦੀ ਹੋਈ ਹੈ, ਅਤੇ ਪਿਛਲੇ ਸਾਲ ਜਿੰਨੇ ਪੈਸੇ ਖਰਚੇ ਸੀ ਉਹਦੇ ਨਾਲੋਂ ਇਸ ਸਾਲ ਵਾਸਤੇ $84 million ਜ਼ਿਆਦਾ ਮਿਲ ਜਾਣਾ, ਵਿੱਚ ਐਜ਼ ਯੂ ਮੈਨਸ਼ਨ ਕਿ 199 ਪੁਲਿਸ ਆਫਿਸਰਸ ਦੇ ਨਵੀਂ ਹਾਇਰਿੰਗਸ ਵਾਸਤੇ ਉਹਨਾਂ ਨਾਲ ਫੰਡਿੰਗ ਹੋ ਜਾਣੀ ਹੈ। ਜਿਹੜਾ ਇਹ ਹੈਗਾ ਨਾ ਵੀ ਸਰੀ ਪੁਲਿਸ ਸਰਵਿਸ ਦਾ ਇਸ ਸਾਲ ਦਾ ਟਾਰਗੇਟ ਆ ਟੂ ਹਾਇਰ 189 ਨਿਊ ਆਫਿਸਰਸ, ਇਹ ਪਹਿਲਾਂ ਤੋਂ ਮੇਅਰ ਨੇ ਵੀ ਕਿਹਾ, ਇਹ ਗੱਲ ਪਹਿਲਾਂ ਵੀ ਚੱਲਦੀ ਰਹੀ ਕਾਊਂਸਲ ਦੇ ਵਿੱਚ ਕਿ ਨਵੇਂ ਆਫਿਸਰਸ ਦੀ ਹਾਇਰਿੰਗ ਵਾਸਤੇ ਜਿੰਨੇ ਵੀ ਪੈਸੇ ਚਾਹੀਦੇ ਆ ਉਹਦੀ ਫੰਡਿੰਗ ਮਿਲ ਜਾਣੀ ਆ। ਪਰ ਫਿਰ ਮਨ ਸਵਾਲ ਇਹ ਆਉਂਦਾ ਸੀ ਵੀ ਜੇ 91 million ਦਾ ਵਾਧਾ ਅਤੇ $45 million ਦੀ ਮਨਜ਼ੂਰੀ ਆ, ਇਹਦੇ ਵਿੱਚ ਤਾਂ ਫਰਕ ਬਹੁਤ ਆ। ਸੋ ਜਿਹੜਾ ਉਹ ਪਿਛਲੇ ਸਾਲ ਦਾ ਅਨਸਪੈਂਟ $40 million ਸਰੀ ਪੁਲਿਸ ਸਰਵਿਸ ਨੂੰ ਇਸ ਸਾਲ ਵਾਸਤੇ ਕੈਰੀ ਫਾਰਵਰਡ ਬੇਸਿਕਲੀ ਕਰ ਦਿੱਤਾ ਗਿਆ, ਉਹਨੇ ਇਹ ਫਰਕ ਪਾਇਆ। ਇਸ ਗੱਲ ਇਹ ਵੀ ਕੀਤੀ ਗਈ ਗੱਲ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਜੇ ਤੁਸੀਂ 2021 ਨਾਲ ਕੰਪੇਅਰ ਕਰੋ ਕਿ 2021 ਦੇ ਵਿੱਚ ਸਰੀ ਪੁਲਿਸ ਸਰਵਿਸ ਦਾ ਬਜਟ ਕਿੰਨਾ ਸੀ ਵਰਸਿਸ ਹੁਣ ਕਿੰਨਾ, ਤਾਂ ਉਹਦੇ ਵਿੱਚ 100 million dollars ਦਾ ਜਿਹੜਾ ਫਰਕ ਆ ਉਹ ਪੈ ਚੁੱਕਿਆ।
ਇਹ ਪਹਿਲੇ ਦਿਨ ਜਦੋਂ ਮੇਅਰ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਸੀ ਉਦੋਂ ਵੀ ਉਹਨਾਂ ਨੇ ਇਹ ਫਿਗਰ ਨਾਲ ਸਾਂਝਾ ਕੀਤਾ ਸੀ।
ਜੀ ਮਾਸਟਰ ਜੀ, ਕੱਲ੍ਹ ਦੀ ਕਾਉਂਸਲ ਮੀਟਿੰਗ ਦੇ ਵਿੱਚ ਜਿੱਥੇ ਅੱਛਾ ਹੁਣ ਇਸ ਸਰੀ ਪੁਲਿਸ ਵਾਲੇ ਬਜਟ ਨੂੰ ਜਿੱਥੇ ਕਾਉਂਸਲ ਨੇ ਐਂਡੋਰਸ ਕਰ ਦਿੱਤਾ, ਹੁਣ ਫਾਈਨੈਂਸ ਕਮੇਟੀ ਦੀ ਮੀਟਿੰਗ ਹੋਣੀ ਆ 9 March ਨੂੰ
ਜੀ,
ਅਤੇ ਆਈ ਥਿੰਕ ਉਦੋਂ ਤੱਕ ਜਾ ਕੇ ਪਤਾ ਲੱਗੇਗਾ ਕਿ ਇਸ ਪੁਲਿਸ ਬਜਟ ਦਾ ਓਵਰਆਲ ਸਿਟੀ ਦੇ ਸੰਪੂਰਨ ਬਜਟ ਦੇ ਉੱਪਰ ਕੀ ਇੰਪੈਕਟ ਪੈਂਦਾ, ਅਤੇ ਉਸ ਦੇ ਨਾਲ ਫਿਰ ਪ੍ਰੋਪਰਟੀ ਟੈਕਸਿਸ ਦੇ ਵਿੱਚ ਜਿਹੜਾ ਹੋਣ ਵਾਲਾ ਵਾਧਾ ਉਹ ਕਿੰਨਾ ਕੁ ਹੋਏਗਾ
ਜੀ।
ਵੈਸੇ ਮੇਅਰ ਬ੍ਰੈਂਡਾ ਲੋਕ ਨੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਸ਼ਾਮਿਲ ਹੋਣਾ ਸਾਡੇ ਨਾਲ, ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਨ ਦੀ ਵੀ ਜੇ ਕੋਈ ਇੱਕ ਬਾਲ ਪਾਰਕ ਜਾਂ ਨੰਬਰ ਮਿਲ ਸਕੇ ਕਿ ਐਤਕੀ ਟੈਕਸਿਸ ਦੇ ਵਿੱਚ ਕਿੰਨਾ ਕੁ ਵਾਧਾ ਐਕਸਪੈਕਟ ਕੀਤਾ ਜਾ ਸਕਦਾ। ਬਸ ਜੀ, ਕਾਉਂਸਲ ਮੀਟਿੰਗ ਦੇ ਵਿੱਚ ਹੋਰ ਵੀ ਕਈ ਅਹਿਮ ਮੁੱਦਿਆਂ ਦੇ ਉੱਪਰ ਕੱਲ੍ਹ ਗੱਲਬਾਤ ਹੋਈ ਆ। ਇੱਕ ਤਾਂ ਜਿਹੜਾ ਵੇਪਿੰਗ ਵਾਲਾ ਜਿਹੜੇ ਕਾਉਂਸਲਰ ਗੋਰਡਨ ਹੈਪਨਰ ਨੇ ਪਿਛਲੇ ਦਿਨੀ ਵੀ ਕੇ ਮਤਾ ਰੱਖਿਆ ਸੀ,
9 February ਨੂੰ ਉਹਨਾਂ ਨੇ ਇੱਕ ਮੋਸ਼ਨ ਪ੍ਰੈਜੈਂਟ ਕੀਤਾ ਸੀ, ਉਹਦੇ ਬਾਰੇ ਆਪਾਂ ਗੱਲ ਵੀ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਜੋ ਵੇਪਿੰਗ ਪ੍ਰੋਡਕਟਸ ਨੇ ਉਹਨਾਂ ਦੀ ਵਿਕਰੀ ਦੇ ਉੱਤੇ ਰਿਸਟ੍ਰਿਕਸ਼ਨ ਹੋਣੀਆਂ ਚਾਹੀਦੀਆਂ ਸਰੀ ਦੇ ਵਿੱਚ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਸਕੂਲਾਂ ਦੇ ਨੇੜੇ ਤੇੜੇ ਨਹੀਂ ਵਿਕਣਾ ਚਾਹੀਦਾ ਇਹ ਸਮਾਨ। ਫਿਰ ਉਹਨਾਂ ਨੇ ਕਿਹਾ ਸੀ ਕਿ ਜੇ ਜਿਹੜੇ ਕੋਈ ਪਾਰਕਸ ਨੇ ਰੈਕ ਸੈਂਟਰਸ ਨੇ ਵੀ ਉਹਨਾਂ ਦੇ ਨੇੜੇ ਇਹ ਸਮਾਨ ਨਾ ਵਿਕੇ, ਅਤੇ ਜਿਹੜੇ ਕੋਈ ਵੇਚਣ ਵਾਲੇ ਨੇ ਉਹਨਾਂ ਨੂੰ ਕੋਈ ਸਪੈਸ਼ਲ ਰਿਕੁਆਇਰਮੈਂਟ ਹੋਵੇ, ਕੋਈ ਵਿਸ਼ੇਸ਼ ਬਿਜ਼ਨਸ ਲਾਇਸੈਂਸ ਲੈਣਾ ਪਵੇ। ਸੋ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਉਹਨਾਂ ਨੇ ਪ੍ਰਪੋਜ਼ ਕੀਤੀਆਂ ਸਨ। ਉਹਨਾਂ ਨੇ ਸਿਟੀ ਨੂੰ ਕਿਹਾ ਸੀ ਵੀ ਤੁਸੀਂ ਵੀ ਜੇ ਮਤਾ ਪਾਸ ਹੁੰਦਾ ਤਾਂ ਸਿਟੀ ਕੋਈ ਰਿਪੋਰਟ ਬਣਾ ਕੇ ਪੇਸ਼ ਕਰੇ। ਸੋ ਇਸ ਮਤੇ ਨੂੰ ਕੱਲ੍ਹ ਸਾਰਿਆਂ ਹੀ ਵੱਲੋਂ ਐਂਡੋਰਸ ਕੀਤਾ ਗਿਆ, ਇਹਨੂੰ ਪਾਸ ਕਰ ਦਿੱਤਾ ਗਿਆ, ਅਤੇ ਹੁਣ ਸਿਟੀ ਸਟਾਫ ਨੂੰ ਕਿਹਾ ਗਿਆ ਕਿ ਤੁਸੀਂ 2019 ਦਾ ਜਿਹੜਾ ਬਾਇਲਾਅ ਫਰੇਮਵਰਕ ਹੈ ਉਹਦੇ ਆਧਾਰ 'ਤੇ ਜਿਹੜੀਆਂ ਸਭ ਤੋਂ ਸਟ੍ਰਿੰਜੈਂਟ ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ ਵੀ ਉਸ ਸੰਬੰਧੀ ਕੋਈ ਤੁਸੀਂ ਮਤਾ ਤਿਆਰ ਕਰੋ, ਵੀ ਜਿਹਦੇ ਵਿੱਚ ਜਿਵੇਂ ਮੈਂਸ਼ਨ ਕੀਤਾ ਵੀ ਕੋਈ ਸਟਰੋਂਗ ਰਿਕੁਆਇਰਮੈਂਟਸ ਹੋਣ ਕਿ ਵੱਖਰਾ ਬਿਜ਼ਨਸ ਲਾਇਸੈਂਸ ਲੈਣਾ ਪਵੇ ਜਿਹੜਾ ਕੋਈ ਵਿਅਕਤੀ ਇਸ ਤਰ੍ਹਾਂ ਦੇ ਪ੍ਰੋਡਕਟਸ ਵੇਚਣਾ ਚਾਹੁੰਦਾ। ਫਿਰ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਕੋਈ 19 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੇ ਅਤੇ ਖਾਸ ਤੌਰ 'ਤੇ ਕਨਵੀਨੀਅੰਸ ਸਟੋਰ ਗੈਸ ਸਟੇਸ਼ਨਸ ਵੀ ਇੱਥੇ ਨਾ ਹੀ ਵੇਚਿਆ
ਜਾਵੇ, ਚੀਜ਼ਾਂ ਨਾ ਵੇਚੀਆਂ ਜਾ ਸਕਣ, ਵੀ ਇਹਦੀ ਪ੍ਰੋਡਕਟ ਦੀ ਕਲਾਸ ਅਤੇ ਕੈਟਾਗਰੀ ਇਹੋ ਜਿਹੀ ਹੋਵੇ ਕਿ ਕਨਵੀਨੀਅੰਸ ਸਟੋਰ ਅਤੇ ਗੈਸ ਸਟੇਸ਼ਨ 'ਤੇ ਪ੍ਰੋਡਕਟਸ ਵੇਚਣ ਦੀ ਇਜਾਜ਼ਤ ਨਾ ਹੋਵੇ। ਬਸ ਜੀ, ਜ਼ੋਨਿੰਗ ਸੰਬੰਧੀ ਵੀ ਕੁਝ ਜਿਹੜੇ ਕੈਪਸ ਨੇ ਉਹਦਾ ਵੀ ਇਸ ਮਤੇ ਦੇ ਵਿੱਚ ਜ਼ਿਕਰ ਆ ਕਿ ਸਿਟੀ ਵਾਈਡ ਇੱਕ ਇਹ ਨੰਬਰ ਮਖਸੂਸ ਕਰ ਦਿੱਤਾ ਜਾਵੇ ਕਿ ਕਿੰਨੇ ਰਿਟੇਲਰਸ ਹੋਣਗੇ ਜਿਹੜੇ ਕਿ ਇਸ ਤਰ੍ਹਾਂ ਦਾ ਸਮਾਨ ਵੇਚ ਸਕਦੇ ਨੇ, ਕਿਉਂਕਿ ਇਸ ਵੇਲੇ ਕੋਈ ਲਿਮਿਟ ਨਹੀਂ ਆ, ਜਿੰਨੀਆਂ ਮਰਜ਼ੀ ਜਿਹੜੀਆਂ ਵੇਪਿੰਗ ਸ਼ੋਪਸ ਨੇ ਉਹ ਖੁੱਲ੍ਹ ਸਕਦੀਆਂ ਨੇ ਵੇਪ ਸ਼ੋਪਸ, ਪਰ ਹੁਣ ਉਹ ਨੰਬਰ ਵੀ ਇੱਕ ਨਿਰਧਾਰਿਤ ਕਰਨ ਦੀ ਜਿਹੜੀ ਤਜਵੀਜ਼ ਆ ਇਸ ਮਤੇ ਦੇ ਵਿੱਚ ਪਾਸ ਕਰ ਦਿੱਤੀ ਗਈ ਆ। ਸੋ ਇੱਕ ਇਹ ਗੱਲ ਹੋਈ ਆ। ਬਸ ਜੀ, ਦੂਜਾ ਜਿਹੜੀ ਇੱਕ ਇੰਟਰਸਟਿੰਗ ਗੱਲ ਇਹਦੇ ਵਿੱਚ ਸਾਹਮਣੇ ਆਈ ਆ, ਸਿਟੀ ਕਾਉਂਸਲ ਨੇ ਇੱਕ ਪ੍ਰੋਜੈਕਸ਼ਨ ਕੀਤੀ ਆ ਜਿਹੜਾ ਇਸ ਸਾਲ ਮਿਊਨਿਸਪਲ ਇਲੈਕਸ਼ਨ ਹੋਣਾ
ਜੀ,
ਉਹਦੇ ਵਿੱਚ ਵੋਟਰ ਟਰਨ ਆਊਟ 35% ਰਹਿਣ ਦੇ ਕਹਿੰਦੇ ਚਾਂਸਿਸ ਨੇ।
ਯਾ ਪਿਛਲੀ ਵਾਰੀ 34.8% ਸੀ, 34.5% ਸਾਢੇ 34%, ਸੋ ਇਸ ਵਾਰ ਕਹਿੰਦੇ 35% ਰਹੇਗਾ। 17 October ਨੂੰ ਇਲੈਕਸ਼ਨ ਹੋਣਾ, ਸੋ ਜਿਹੜਾ ਸਿਟੀ ਦੀ ਜਿਹੜੀ ਕਾਰਪੋਰੇਟ ਸਰਵਿਸਿਸ ਡਿਪਾਰਟਮੈਂਟ ਦਾ ਓਪਰੇਟਿੰਗ ਬਜਟ ਆ ਉਹਦੇ ਵਿੱਚ ਇਹ ਸਾਰੀਆਂ ਡਿਟੇਲਸ ਨੇ, ਅਤੇ ਉਹਨਾਂ ਨੇ ਦੱਸਿਆ ਵੀ ਇਸ ਮਿਊਨਿਸਪਲ ਇਲੈਕਸ਼ਨ 'ਤੇ ਇਸ ਵਾਰ $3,448,004 ਖਰਚ ਹੋਣ ਦੀ ਪ੍ਰੋਜੈਕਸ਼ਨ ਹੈ। ਸੋ ਤਕਰੀਬਨ $3.5 million ਇਸ ਇਲੈਕਸ਼ਨ 'ਤੇ ਖਰਚ ਹੋ ਜਾਣਾ ਸਿਟੀ ਔਫ ਸਰੀ ਦਾ, ਅਤੇ ਰਜਿਸਟਰਡ ਵੋਟਰਸ ਇਸ ਵਾਰ 3.5 lakh ਤੋਂ ਥੋੜ੍ਹੇ ਜ਼ਿਆਦਾ ਹੋਣਗੇ, 3,52,148, ਅਤੇ ਉਹਨਾਂ ਵਿੱਚੋਂ 1,23,252 ਵੋਟ ਪਾਉਣਗੇ, ਸੋ ਜੋ ਕਿ 35% ਬਣਦਾ। ਅਤੇ ਇਹਦੇ ਜਿਹੜਾ ਬਜਟ ਆ ਤਕਰੀਬਨ 3.5 million ਦਾ, ਇਹਦੇ ਵਿੱਚ 5% ਕੰਟੀਨਜੈਂਸੀ ਵੀ ਰੱਖੀ ਗਈ ਹੈ, ਅਤੇ ਨਾਲ ਇਹਨਾਂ ਨੇ ਕਿਹਾ ਵੀ ਇਸ ਵਾਰ ਐਕਸਪੈਕਟ ਕਰ ਰਹੇ ਨੇ ਕਿ ਜਿਹੜੇ ਐਲੀਜੀਬਲ ਵੋਟਰਸ ਨੇ ਉਹਨਾਂ ਦੀ ਸੰਖਿਆ ਪਿਛਲੇ ਸਾਲ ਦੇ 2022 ਵਾਲੇ ਇਲੈਕਸ਼ਨ ਦੇ ਮੁਕਾਬਲੇ 3.7% ਜ਼ਿਆਦਾ ਹੋਏਗੀ, ਅਤੇ ਜੇ ਇਸ ਤੋਂ ਵੀ ਜ਼ਿਆਦਾ ਵੋਟਰਸ ਵੋਟ ਪਾਉਣ ਲਈ ਆਉਂਦੇ ਨੇ ਤਾਂ ਕਹਿੰਦੇ ਸਾਡੇ ਕੋਲ ਓਪਰੇਸ਼ਨਲ ਕਪੈਸਿਟੀ ਹੈ। ਅਤੇ ਟੋਟਲ 52 ਵੋਟਿੰਗ ਲੋਕੇਸ਼ਨਸ ਹੋਣਗੀਆਂ, ਐਡਵਾਂਸ ਪੋਲਿੰਗ 4 ਦਿਨ ਹੋਏਗੀ, ਅਤੇ ਉਹ ਦਿਨ ਵੀ ਉਹਨਾਂ ਨੇ ਦੱਸਦੇ ਨੇ, ਸੋ 7 October, 10 October, 14 ਅਤੇ 15 October, ਸੋ 4 ਦਿਨ ਐਡਵਾਂਸ ਪੋਲਿੰਗ ਦਾ ਆਪਸ਼ਨ ਹੋਏਗਾ। ਮੇਲ ਇਨ ਬੈਲਟ ਵੀ ਪਾ ਸਕਦੇ ਹੋ, ਪਿਛਲੀ ਵਾਰ ਇਹਨਾਂ ਨੇ ਦੱਸਿਆ ਕਿ 1961 ਲੋਕਾਂ ਨੇ ਹੀ ਡਾਕ ਰਾਹੀਂ ਵੋਟ ਪਾਈ ਸੀ, ਜੀ। ਅਤੇ ਇਸ ਵਾਰ ਜਿਹੜੀ ਉਹਦੀ ਡੈਡਲਾਈਨ ਆ ਉਹ ਕਹਿੰਦੇ ਚੀਫ ਇਲੈਕਸ਼ਨ ਆਫਿਸਰ ਜਿਹੜੇ ਨਿਰਧਾਰਿਤ ਕਰਨਗੇ, ਚੀਫ ਇਲੈਕਸ਼ਨ ਆਫਿਸਰ ਵੀ ਨਿਰਧਾਰਿਤ ਕਰ ਦਿੱਤੇ ਗਏ ਨੇ। ਸੋ ਪਿਛਲੀ ਵਾਰ ਵੀ ਲਾਇਰ ਨੇ ਜਿਹੜੇ ਗਿਵ ਵੈਨ ਅਰਟ ਉਹ ਚੀਫ ਇਲੈਕਸ਼ਨ ਆਫਿਸਰ ਸਨ, ਇਸ ਵਾਰ ਵੀ ਉਹੀ ਹੋਣਗੇ, ਉਹਨਾਂ ਨੂੰ $1.5 lakh ਦਿੱਤਾ ਜਾਏਗਾ ਇਸ ਜ਼ਿੰਮੇਵਾਰੀ ਵਾਸਤੇ।
35% ਵੋਟਰ ਟਰਨ ਆਊਟ ਜੇ ਸਾਨੂੰ ਫਰਵਰੀ ਦੇ ਵਿੱਚ ਪ੍ਰੋਜੈਕਸ਼ਨ ਹੈਗੀ ਆ, ਇਲੈਕਸ਼ਨ ਹੈਗਾ ਅਕਤੂਬਰ ਦੇ ਵਿੱਚ, ਅਤੇ ਅਜਿਹੇ ਕਿਹੜੇ ਸਟੈਪਸ ਲਏ ਜਾਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰ ਟਰਨ ਆਊਟ ਵਧੇ। ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਿਹੜੀਆਂ ਮਿਊਨਿਸਪਲ ਸਰਕਾਰ ਵੱਲੋਂ, ਮਿਊਨਿਸਪਲ ਅਥਾਰਟੀ ਵੱਲੋਂ ਕੋਈ ਵੀ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਨੂੰ ਸਭ ਤੋਂ ਜ਼ਿਆਦਾ ਇੰਪੈਕਟ ਕਰਦੇ ਆ, ਪਰ ਇਹਨਾਂ ਇਲੈਕਸ਼ਨ ਦੇ ਵਿੱਚ ਹੀ ਵੋਟਰ ਟਰਨਆਊਟ ਸਭ ਤੋਂ ਘੱਟ ਹੁੰਦਾ। ਅੱਛਾ, ਐਤਕੀ ਕਿਉਂਕਿ ਨੰਬਰ ਆਫ ਸਲੇਟਸ ਇੰਨੀਆਂ ਹੋਣਗੀਆਂ, ਵਾਸੂ ਜੀ ਆਲਰੇਡੀ ਕਿੰਨੀਆਂ ਸਲੇਟਾਂ ਨੇ, ਇੱਕ ਲਿੰਡਾ ਐਨਐਸ ਵਾਲੀ ਸਲੇਟ ਸਰੀ ਫਰਸਟ, ਇੱਕ ਆਹ ਆਫਕੋਰਸ ਮੇਅਰ ਦੀ ਸਰੀ ਕਨੈਕਟ, ਇੱਕ ਸੇਫ ਸਰੀ ਕੋਲੇਸ਼ਨ, ਇੱਕ ਮਾਈਕ ਸਟਾਰ ਚੱਕ ਵਾਲੀ ਸਲੇਟ ਆ,
ਇੱਕ
ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਵਾਲੀ, ਪੰਜ ਸਲੇਟਾਂ ਤਾਂ ਹੋ ਗਈਆਂ ਇਹ। ਅਤੇ ਜਿੰਨੀਆਂ ਸਲੇਟਾਂ ਉਨੇ ਕੈਂਡੀਡੇਟ, ਕਿ ਜ਼ਿਆਦਾ ਕੈਂਡੀਡੇਟਸ ਦਾ ਮਤਲਬ ਇਹ ਵੀ ਹੋਏਗਾ ਕਿ ਜ਼ਿਆਦਾ ਵੋਟਰ ਟਰਨਆਊਟ ਹੋਏ, ਕਿਉਂਕਿ ਜੇ ਆ 35% ਲੋਕ ਹੀ ਵੋਟਾਂ ਪਾਉਣ ਆਉਂਦੇ ਨੇ, ਉਹਦੇ ਵਿੱਚੋਂ ਫਿਰ ਉਹੀ ਕੋਈ ਜਿਹਨੂੰ ਸਭ ਤੋਂ ਵੱਧ ਵੋਟਾਂ ਪੈਂਦੀਆਂ, ਤਾਂ ਇਫੈਕਟਿਵਲੀ ਸਾਰੇ ਸ਼ਹਿਰ ਦੀ ਆਬਾਦੀ ਦੇ ਵਿੱਚੋਂ ਜਿਹਨੂੰ ਕਿਸੇ ਨੂੰ 10-12% ਵੋਟ ਪਈ, ਅਗਲਾ ਮੇਅਰ ਬਣ ਜਾਂਦਾ।
ਸੋ ਇਸ ਵਾਰ ਉਹਨਾਂ ਨੇ ਆਪਣੀ ਜੋ ਕੱਲ੍ਹ ਸਾਰੀ ਗੱਲਬਾਤ ਹੋਈ ਆ, ਇਸ ਰਿਪੋਰਟ ਦੇ ਵਿੱਚ ਇਹ ਜ਼ਰੂਰ ਲਿਖਿਆ ਕਿ ਅਸੀਂ ਕਹਿੰਦੇ ਕਿ ਨਵੇਂ ਨਵੇਂ ਜਿਹੜੇ ਟੈਕਨੋਲੋਜੀਕਲ ਕਹਿੰਦੇ ਅਪਗ੍ਰੇਡਸ ਕਰਾਂਗੇ,
ਜਿਹਦੇ
ਨਾਲ ਜ਼ਿਆਦਾ ਵੋਟਰਸ ਵੋਟ ਪਾ ਸਕਣਗੇ, ਜ਼ਿਆਦਾ ਕਨਵੀਨੀਅੰਟ ਹੋਏਗਾ, ਐਡਵਾਂਸ ਪੋਲਿੰਗ ਦੇ ਦਿਨ ਰੱਖੇ ਗਏ ਆ, ਮੇਲ ਇਨ ਬੈਲਟ ਆ, ਸੋ ਉਹੀ ਰੂਟੀਨ ਵਾਲੀਆਂ ਗੱਲਾਂ ਨੇ, ਬਟ ਸਮਥਿੰਗ ਮੋਰ, ਸਮਥਿੰਗ ਐਕਸਟਰਾ ਆਰਡੀਨਰੀ ਨੀਡਸ ਟੂ ਬੀ ਡਨ, ਜੇ ਅਸੀਂ ਚਾਹੁੰਦੇ ਹਾਂ ਕਿ ਮਿਊਨਸੀਪਲ ਇਲੈਕਸ਼ਨਸ ਦਾ ਅਪਡੇਟ ਵਧੇ, ਇਹਦੇ ਵਿੱਚ ਜ਼ਿਆਦਾ ਲੋਕ ਵੋਟ ਪਾਉਣ, ਕਿਉਂਕਿ ਇਹ ਰਵਾਇਤੀ ਤੌਰ 'ਤੇ ਹਿਸਟੋਰੀਕਲੀ ਅਸੀਂ ਦੇਖਿਆ 35% ਦੇ ਨੇੜੇ ਹੀ ਇਹ ਜਿਹੜੀ
ਨੰਬਰ ਰਹਿੰਦਾ
ਹੈਗਾ ਹਮੇਸ਼ਾ ਮਿਊਨਸੀਪਲ ਇਲੈਕਸ਼ਨਸ ਦੇ ਵਿੱਚ।
ਜਿਹੜੇ ਪ੍ਰੋਵਿੰਸ਼ੀਅਲ ਜਾਂ ਫੈਡਰਲ ਇਲੈਕਸ਼ਨਸ ਹੋਣ, ਉਹਨਾਂ ਵਿੱਚ ਨੰਬਰ 60% ਲੇਟ 60s ਜਾਂ ਈਵਨ ਕਈ ਵਾਰੀ 70% ਵਾਲੀ ਰੇਂਜ ਦੇ ਵਿੱਚ ਵੀ ਚਲਾ ਜਾਂਦਾ, ਪਰ ਮਿਊਨਸੀਪਲ ਇਲੈਕਸ਼ਨ ਦੇ ਵਿੱਚ ਫੋਰ ਸਮ ਰੀਜ਼ਨ ਜਿਹੜਾ ਕਿ ਗ੍ਰਾਸਰੂਟ ਲੈਵਲ 'ਤੇ ਸਭ ਤੋਂ ਜ਼ਿਆਦਾ ਇੰਪੈਕਟ ਕਰਨ ਵਾਲਾ ਇਲੈਕਸ਼ਨ ਹੁੰਦਾ, ਉਹਦੇ 'ਚ ਲੋਕੀ ਘੱਟ ਆਉਂਦੇ ਆ।
ਜਿਵੇਂ ਇਸ ਵਾਰ ਇਹਨਾਂ ਨੇ ਕਿਹਾ, ਕਹਿੰਦੇ ਜਿਹੜੇ ਐਡਵਾਂਸ ਪੋਲਿੰਗ ਆਵਰਸ ਨੇ ਟੋਟਲ, ਜੇ ਆਪਾਂ ਘੰਟੇ ਮਿਲਾ ਕੇ ਦੇਖੀਏ, 2022 ਦੇ ਵਿੱਚ ਕਹਿੰਦੇ ਉਹ 288 ਘੰਟੇ ਬਣਦੇ ਸੀ, ਅਤੇ ਇਸ ਵਾਰ 480 ਐਡਵਾਂਸ ਪੋਲਿੰਗ ਆਵਰਸ ਹੋਣਗੇ ਅਕਰੋਸ 10 ਲੋਕੇਸ਼ਨਸ, ਸੋ ਜੋ ਕਿ 67% ਵਾਧਾ ਹੈ।
ਘੰਟੇ ਵਧ ਗਏ ਅਕ੍ਰੋਸ ਹਾਊ ਮੈਨੀ ਲੋਕੇਸ਼ਨਸ, 10 ਲੋਕੇਸ਼ਨਸ,
ਸੋ ਅਕ੍ਰੋਸ 10 ਲੋਕੇਸ਼ਨਸ,
ਸੋ 19.2 ਆਵਰਸ ਪਰ ਲੋਕੇਸ਼ਨ ਓਵਰ ਹਾਊ ਮੈਨੀ ਡੇਜ਼,
ਦੋ
ਰੀਜ਼ਨ ਆ, ਇੱਕ ਤਾਂ ਆਈ ਥਿੰਕ ਪ੍ਰਾਇਮਰੀਲੀ ਆਲਸੋ ਜਿਹੜਾ ਹੁਣ ਆਪਾਂ ਕੰਮ ਕਰਦੇ ਹਾਂ ਨਾ ਇਹਦੇ ਕਰਕੇ ਵੀ, ਕਿ ਜਿਸ ਦਿਨ ਵੋਟਾਂ ਪੈ ਰਹੀਆਂ ਉਸ ਦਿਨ ਜਾ ਕੇ ਦੇਖੋ ਕਿ ਮਾਹੌਲ ਕਿਹੋ ਜਿਹਾ, ਇੱਕ ਤਾਂ ਉਹ ਮੇਨ ਰੀਜ਼ਨ ਬਣ ਜਾਂਦਾ। ਦੂਜਾ ਰੀਜ਼ਨ ਇਹ, ਜੇ ਮੈਂ ਇਹ ਕੰਮ ਨਾ ਵੀ ਕਰਦਾ ਹੋਵਾਂ, ਆਈ ਵੁੱਡ ਸਟਿਲ ਪ੍ਰੀਫਰ ਕਿ ਇਲੈਕਸ਼ਨ ਡੇ 'ਤੇ ਜਾ ਕੇ ਵੋਟ ਪਾਈ ਜਾਵੇ, ਕਿਉਂਕਿ ਮਤਲਬ ਯੂ ਵਾਂਟ ਟੂ ਮੇਕ ਸ਼ੋਰ ਰਾਈਟ ਟੂ ਦ ਲਾਸਟ ਪੁਆਇੰਟ, ਤੁਸੀਂ ਪਹਿਲਾਂ ਹੀ ਵੋਟ ਕਾਸਟ ਕਰਤੀ, ਬਾਅਦ 'ਚ ਕਿਸੇ ਪਾਰਟੀ ਦਾ ਜਾਂ ਕਿਸੇ ਸਲੇਟ ਦਾ ਕੋਈ ਹੋਰ ਉਹਨਾਂ ਨੇ ਕੋਈ ਨਵੀਂ ਇਹੋ ਜਿਹੀ ਗੱਲ ਕੱਢਤੀ ਜਾਂ ਕੋਈ ਹੋਰ ਗੱਲ ਸਾਹਮਣੇ ਆ ਗਈ, ਦੈਟ ਕੁਡ ਇਨਫਲੂਐਂਸ ਯੋਰ ਡਿਸੀਜਨ।
ਇਦਾਂ ਨਾ ਕਹੋ, ਫਿਰ ਫਾਇਦਾ ਕੀ ਐਡ ਕਰਨ ਦਾ? ਉਹਨਾਂ ਨੇ ਕਹਿਣਾ, ਦੇਖ ਲਓ ਜੀ, ਅਸੀਂ ਤਾਂ ਐਡਵਾਂਸ ਪੋਲਿੰਗ ਦੇ ਵਿੱਚ ਨੰਬਰਸ ਵਧਾਏ ਸੀ, ਆਵਰਸ ਵਧਾਏ ਸੀ, ਪਰ ਵਿਜੇ ਜੀ ਕਹਿੰਦੇ ਐਡਵਾਂਸ ਪੋਲਿੰਗ ਨਹੀਂ ਕਰਨੀ, ਸੋ ਡੇ ਆਫ ਜਾ ਕੇ ਵੋਟ ਪਾਓ,
ਡੇ ਆਫ ਜਾ ਕੇ,
ਤਾਂ ਇਸ ਕਰਕੇ ਕਹਿੰਦੇ ਵੀ ਉਹ ਐਡਵਾਂਸ ਪੋਲਿੰਗ ਦੇ ਨੰਬਰਸ ਵਧੇ ਨਹੀਂ।
ਕੋਈ ਨਹੀਂ, ਮੈਂ ਕਹਿੰਦਾ ਵੋਟਰ ਟਰਨਆਊਟ ਵੱਜੇ ਟੋਟਲ,
ਉਹ ਜ਼ਰੂਰੀ ਹੈ,
ਭਾਵੇਂ ਤੁਸੀਂ ਐਡਵਾਂਸ ਵੋਟ ਪਾਓ, ਭਾਵੇਂ ਤੁਸੀਂ ਡਾਕ ਰਾਹੀਂ ਵੋਟ ਪਾਓ, ਭਾਵੇਂ ਤੁਸੀਂ ਜਿਹੜਾ ਫਾਈਨਲ ਇਲੈਕਸ਼ਨ ਡੇ ਆ, ਵੋਟਿੰਗ ਡੇ ਆ, ਉਸ ਦਿਨ ਜਾ ਕੇ ਵੋਟ ਪਾਓ, ਪਰ ਵੋਟ ਪਾਓ ਜ਼ਰੂਰ। ਅਤੇ ਵੋਟ ਪਾਉਣ ਲਈ ਜ਼ਰੂਰੀ ਇਹ ਆ ਕਿ ਬਿਟਵੀਨ ਨਾਓ ਐਂਡ ਦੀ ਇਲੈਕਸ਼ਨ ਟਾਈਮ, ਜੇ ਤੁਸੀਂ ਹੁਣ ਤੱਕ ਕੋਈ ਬਹੁਤਾ ਧਿਆਨ ਨਹੀਂ ਦੇ ਸਕੇ ਕੀ ਕੁਛ ਹੁੰਦਾ ਰਿਹਾ, ਹੁਣ ਤੋਂ ਲੈ ਕੇ ਅਕਤੂਬਰ ਦੇ ਵਿਚਕਾਰ ਇਹ ਤਿਆਰੀ ਆਪਣੀ ਜ਼ਰੂਰ ਰੱਖੋ, ਵੇਖੋ ਕਿ ਕਿਹੜੀ ਕਿਹੜੀ ਸਲੇਟ ਵੱਲੋਂ ਕੀ ਕੁਝ ਕਿਹਾ ਜਾ ਰਿਹਾ, ਕਿਹੜੇ ਕਿਹੜੇ ਕੈਂਡੀਡੇਟਸ ਨੇ ਸਿਟੀ ਦੇ ਵਿੱਚ, ਕਿਹੜੀਆਂ ਕਿਹੜੀਆਂ ਖਾਮੀਆਂ ਨੇ, ਅਤੇ ਉਹਨਾਂ ਖਾਮੀਆਂ ਨੂੰ ਦਰੁਸਤ ਕਰਨ ਦੇ ਲਈ ਕਿਹੜੀ ਸਲੇਟ ਕੀ ਪ੍ਰੋਮਿਸ ਕਰਦੀ ਪਈ ਆ ਜ਼ਿੰਦਗੀ ਬਿਹਤਰ ਬਣਾਉਣ ਲਈ।
ਦੈਟ ਇਜ਼ ਟਰੂ, ਕਿਉਂਕਿ ਜਿਹੜੇ ਸਾਡੇ ਇੱਕ ਆਮ ਤੌਰ 'ਤੇ ਪਰਸੈਪਸ਼ਨ ਬਣ ਜਾਂਦੀ ਹੈ ਕਿ ਯਾਰ ਵੀ ਸਿਟੀ ਦੀ ਜੂਰਿਸਡਿਕਸ਼ਨ ਦੇ ਵਿੱਚ ਕੋਈ ਬਹੁਤਾ ਕੁਝ ਹੈ ਨਹੀਂ, ਕੀ ਫਰਕ ਪੈਂਦਾ ਵੀ ਕਿਹੜੀ ਸਲੇਟ ਆ, ਪਰ ਹੁਣ ਅਸੀਂ ਦੇਖ ਲਿਆ ਪੁਲਿਸ ਟ੍ਰਾਂਜੈਕਸ਼ਨ ਦਾ ਮਾਮਲਾ, ਐਕਸਟ੍ਰੈਕਸ਼ਨ ਦੀਆਂ ਘਟਨਾਵਾਂ, ਕ੍ਰਾਈਸਿਸ ਜੋ ਇੱਕ ਬਣਿਆ ਹੋਇਆ, ਪਲੱਸ ਜੋ ਇੱਥੇ ਆਪਣੇ ਸੜਕਾਂ ਦੀ ਜੋ ਹਾਲਤ ਹੈ, ਜਿਹੜੇ ਮਿਊਨਿਸਪਲ ਮੁੱਦੇ ਨੇ ਉਹ ਇੰਪੋਰਟੈਂਟ ਮੁੱਦੇ ਨੇ।
ਯੈਸ,
ਜੇ ਅਸੀਂ ਆਈ ਡੋਂਟ ਥਿੰਕ ਇਟ ਵੁੱਡ ਬੀ ਐਨ ਓਵਰ ਸਟੇਟਮੈਂਟ ਟੂ ਸੇ ਕਿ ਜਿਹੜੀਆਂ ਚੀਜ਼ਾਂ ਸਾਨੂੰ ਸਿੱਧੇ ਤੌਰ 'ਤੇ ਡਾਇਰੈਕਟ ਪ੍ਰਭਾਵਿਤ ਕਰਦੀਆਂ ਨੇ,
ਉਹ ਸਿਟੀ ਦੀਆਂ,
ਉਹ ਸਿਟੀ ਨਾਲ ਸੰਬੰਧਿਤ ਨੇ ਜ਼ਿਆਦਾ।
ਯਾ ਬਿਲਕੁਲ, ਵਟਸਐਪ 'ਤੇ ਮੈਸੇਜ ਆ ਕਹਿੰਦੇ ਵਨ ਵੋਟ ਨੋਟ ਗੋਇੰਗ ਟੂ ਮੇਕ ਅ ਡਿਫਰੈਂਸ ਵਿਜੇ ਜੀ। ਵੈਲ, ਵਨ ਵੋਟ ਦਾ ਹੀ ਰੌਲਾ ਪਿਆ ਸੀ ਉੱਥੇ, ਕਿਊਬੈਕ ਵਾਲੀ ਰਾਈਡਿੰਗ, ਜੇ ਫੈਡਰਲ ਇਲੈਕਸ਼ਨ ਦੀ ਗੱਲ ਕਰੀਏ ਟੈਰਾਬੋਨ, ਉਹ ਇੱਕ ਵੋਟ ਕਰਕੇ ਹੀ ਉੱਥੇ ਜਿਹੜਾ ਇਲੈਕਸ਼ਨ ਹੈ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਸੋ ਐਵਰੀ ਵੋਟ ਮੇਕਸ ਅ ਡਿਫਰੈਂਸ,
ਸਾਰੇ ਇੱਦਾਂ ਸੋਚਣ ਲੱਗ ਪਏ ਫਿਰ ਤਾਂ।
ਹਾਂ, ਇਹ ਵੀ ਇੱਕ ਇੱਕ ਤੁਪਕੇ ਤੁਪਕੇ ਨਾਲ ਹੀ ਸਾਗਰ ਭਰਦਾ।
ਮੈਂ ਤੁਸੀਂ ਦੇਖੋ ਤੁਸੀਂ ਕਿਹਾ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ 1961 ਲੋਕਾਂ ਨੇ ਡਾਕ ਰਾਹੀਂ ਵੋਟ ਪਾਈ
ਜੀ,
ਤੁਸੀਂ ਕਿਹਾ ਲੈਸ ਦੈਨ 2000। ਮੈਂ ਕਹਾਂਗਾ ਫਿਰ ਵੀ 1961 ਲੋਕ ਅਜਿਹੇ ਨੇ ਵੀ ਜਿਹੜੇ ਨਹੀਂ ਸੀ ਜਾ ਸਕਦੇ ਵੋਟ ਪਾਉਣ ਵਾਸਤੇ, ਪਰ ਉਹਨਾਂ ਨੇ ਦੇਖੋ ਪਹਿਲਾਂ ਮੇਲ ਇਨ ਜਿਹੜਾ ਬੈਲਟ ਪੈਕੇਜ ਮੰਗਵਾਇਆ, ਫਿਰ ਉਹ ਜਦੋਂ ਪਹੁੰਚਿਆ ਫਿਰ ਉਹਨਾਂ ਨੇ ਉਹਨੂੰ ਮਾਰਕ ਕਰਕੇ ਵਾਪਸ ਉਹਨਾਂ ਨੇ ਡਾਕ ਦੇ ਵਿੱਚ ਪਾਇਆ ਵੀ। ਸੋ ਉਹ ਨਹੀਂ ਜਾ ਸਕਦੇ ਹੋਣਗੇ, ਫਿਜ਼ੀਕਲੀ ਉੱਥੇ ਉਪਲਬਧ ਨਹੀਂ ਹੋ ਸਕਦੇ ਹੋਣਗੇ ਫੋਰ ਸੈਵਰਲ ਰੀਜ਼ਨਸ, ਪੋਸੀਬਲ ਰੀਜ਼ਨਸ, ਪਰ ਉਹਨਾਂ ਨੇ ਫਿਰ ਵੀ ਉਹਨਾਂ ਦੀ ਸ਼ਿੱਦਤ ਨੂੰ ਮੈਂ ਕਹਾਂਗਾ ਸਲਾਮ ਹੈ, ਜਿਹੜਾ ਨੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ 1961 ਲੋਕਾਂ ਨੇ ਮੇਲਨ ਰਾਹੀਂ ਵੋਟ ਪਾਈ।
ਐਬਸੋਲਿਊਟਲੀ।
ਸੋ ਜਿਹੜੇ ਮੇਲਨ ਰਾਹੀਂ ਇੰਨਾ ਇੰਨੀ ਮੁਸ਼ਕਤ ਕਰਕੇ ਵੋਟ ਪਾ ਰਹੇ ਨੇ, ਤੇ ਅਸੀਂ ਤਾਂ ਸਿਰਫ ਆਪਣੇ ਬਸ ਨੇੜਲੇ ਪੋਲਿੰਗ ਸਟੇਸ਼ਨ ਤੇ ਜਾ ਕੇ ਵੋਟ ਪਾਉਣੀ ਆ,
ਬਹੁਤੀ ਲਾਈਨ ਅਪ ਹੁੰਦੀ ਵੀ ਨਹੀਂ,
ਹੁੰਦੀ ਵੀ ਨਹੀਂ ਹੈ। ਸੋ 35% ਜੇ ਵੋਟਰ ਟਰਨ ਆਊਟ ਆ, ਹੱਦ ਦੇ 45 ਹੋ ਜਾਏਗਾ, 60 ਹੋ ਜਾਏਗਾ, ਬਹੁਤ ਹੀ ਲਾਈਨ ਅਪ ਹੁੰਦੀ ਨਹੀਂ। ਸੋ 10-15 ਮਿੰਟ ਲੱਗਦੇ ਆ ਜਾ ਕੇ ਵੋਟ।
ਆਈ ਥਿੰਕ ਯੂ ਨੋ ਵੀ ਆਰ ਐਟ ਅ ਪੁਆਇੰਟ ਕਿ ਜੁਰਮਾਨਾ ਹੋਣਾ ਚਾਹੀਦਾ ਯਾਰ, ਜਿਹੜਾ ਬੰਦਾ ਵੋਟ ਨਾ ਪਾਉਣ ਜਾਏ ਜੁਰਮਾਨਾ ਹੋਣਾ ਚਾਹੀਦਾ ਯਾਰ। ਨਾ ਇਹਨੂੰ ਰਿਵਰਸ ਕਰ ਦਿਓ, ਓਨਸ ਰਿਵਾਰਡ ਦੇਣਾ ਸ਼ੁਰੂ ਕਰ ਦਿਓ।
ਪੈਸੇ ਤਾਂ ਹੈ ਨਹੀਂ,
ਪੈਸੇ ਤਾਂ ਹੈ ਨਹੀਂ,
ਰਿਵਾਰਡ ਨਹੀਂ ਦੇਣਾ,
ਰਿਵਾਰਡ ਜੁਰਮਾਨਾ ਕਰੋ ਨਾਲੇ ਕਮਾਈ ਦਾ ਸਾਧਨ ਬਸ ਜੀ। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਇਹਦਾ ਖਰਚਾ ਬਹੁਤ ਜ਼ਿਆਦਾ ਹੋਏਗਾ, ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਦੁਬਾਰਾ ਸੋਚੋ, ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ, ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2-3 ਪਰ ਡੇ ਦੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਬਸ ਜੀ, ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਬਾਰੇ ਹੁਣ ਜੇ ਘਟਨਾਵਾਂ ਬਾਰੇ ਕੋਈ ਖਬਰ ਇਸ ਵੇਲੇ ਕੈਲਗਰੀ ਤੋਂ ਆਉਂਦੀ ਪਈ ਹੈ, ਉੱਥੇ ਵੀ ਐਕਸਟੋਰਸ਼ਨ ਰਿਲੇਟਡ ਨਵੀਆਂ ਸ਼ੂਟਿੰਗਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਸਰੀ ਪੁਲਿਸ ਸਰਵਿਸ ਨੇ ਵੀ ਕੱਲ੍ਹ ਇੱਕ ਤਸਵੀਰ ਜਾਰੀ ਕੀਤੀ ਆ, ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਪਹਿਲਾਂ ਇੱਕ ਜਿਹੜਾ ਸਵਾਲ ਬਣਿਆ ਹੋਇਆ ਨਾ, ਦੇਖੋ ਬਹੁਤ ਸਾਰੇ ਜਿਹੜੇ ਫੋਰਨ ਨੈਸ਼ਨਲਸ ਨੇ ਜਿਨ੍ਹਾਂ ਨੂੰ ਕਿ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਖਿਲਾਫ਼ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਉਹਨਾਂ ਦੇ ਵਿੱਚੋਂ 32 ਜਣਿਆਂ ਖਿਲਾਫ਼ ਰਿਮੂਵਲ ਆਰਡਰ ਜਾਰੀ ਕੀਤਾ, 10 ਜਣਿਆਂ ਨੂੰ ਰਿਮੂਵ ਕੀਤਾ ਜਾ ਚੁੱਕਿਆ। ਇਹ ਸਵਾਲ ਹਮੇਸ਼ਾ ਬਣਿਆ ਰਿਹਾ ਵੀ ਉਹਨਾਂ ਦੀ ਆਈਡੈਂਟੀ ਕਿਉਂ ਨਹੀਂ ਜਾਰੀ ਕੀਤੀ ਜਾ ਰਹੀ, ਪਤਾ ਤਾਂ ਲੱਗੇ ਉਹ ਕੌਣ ਨੇ, ਕਿਉਂਕਿ ਜੇ ਉਹਨਾਂ ਦੀ ਆਈਡੈਂਟੀ ਜਾਰੀ ਹੁੰਦੀ ਆ ਤਾਂ ਫਿਰ ਉਹਦੇ ਨਾਲ ਬਾਕੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਮਦਦ ਮਿਲੇਗੀ। ਈਵਨ ਗੱਲ ਤਾਂ ਇਹ ਵੀ ਆ ਕਿ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ, ਠੀਕ ਆ ਉਹ ਹੁਣ ਕੈਨੇਡਾ ਦੇ ਵਿੱਚ ਨਹੀਂ ਹੈਗੇ, ਪਰ ਜਿੱਥੇ ਉਹ ਗਏ ਨੇ, ਜੇ ਉਹ ਮੰਨ ਲਓ ਭਾਰਤੀ ਨੈਸ਼ਨਲ ਸੀਗੇ, ਜੇ ਹੁਣ ਜਿੱਥੇ ਵੀ, ਉੱਥੇ ਵੀ ਤਾਂ ਉਹ ਖਤਰਾ ਬਣ ਸਕਦੇ ਨੇ। ਸੋ ਇਟ ਇਜ਼ ਇੰਪੋਰਟੈਂਟ ਕਿ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਉਹਨਾਂ ਨੇ ਕਿਹੋ ਜਿਹੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ, ਆਲ ਆਫ ਦੈਟ ਸ਼ੁੱਡ ਬੀ ਮੇਡ ਪਬਲਿਕ। ਸੋ ਇੱਕ ਤਾਂ ਇਹ ਗੱਲ ਆ, CBC ਨੇ ਇੱਕ ਇਨਵੈਸਟੀਗੇਸ਼ਨ ਰਾਹੀਂ ਇੱਕ ਜਾਣਕਾਰੀ ਕੱਢੀ ਆ ਜਿਹਦੇ ਵਿੱਚ ਕਿ ਇੱਕ ਅਰਸ਼ਦੀਪ ਸਿੰਘ ਨਾਮ ਦੇ ਵਿਅਕਤੀ ਦਾ ਜ਼ਿਕਰ ਆਉਂਦਾ, ਜਿਹੜਾ ਕਿ ਕੈਨੇਡਾ ਦੇ ਵਿੱਚ ਅਗਸਤ 2022 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਇਆ ਸੀ, ਅਤੇ ਫਿਰ 2023 ਦੇ ਵਿੱਚ ਉਹ ਕਿਸੇ ਹਿਸਾਬ ਨਾਲ ਕ੍ਰਿਮੀਨਲ ਨੈਟਵਰਕਸ ਦੇ ਨਾਲ ਕੰਮ ਕਰਨ ਲੱਗ ਪਿਆ। ਇਹਦਾ ਜਿਹੜਾ ਮੇਨ ਕੰਮ ਸੀ, ਇਹ ਕੋਆਰਡੀਨੇਟਰ ਸੀ, ਇੱਕ ਕਹਿ ਲਓ ਕਿ ਮਿਡਲ ਮੈਨੇਜਰ ਸੀਗਾ ਕ੍ਰਾਈਮ ਗਰੁੱਪ ਦਾ, ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੇ ਓਪਰੇਸ਼ਨਸ, ਭਾਵੇਂ ਉਹ ਓਨਟੈਰੀਓ ਦੇ ਇਲਾਕੇ ਵਿੱਚ, ਓਨਟੈਰੀਓ ਦੇ ਪੀਲ ਰੀਜਨ ਦੇ ਵਿੱਚ ਹੋਈਆਂ ਘਟਨਾਵਾਂ ਹੋਣ, ਐਡਮਿੰਟਨ ਦੇ ਵਿੱਚ ਵਾਪਰੀਆਂ ਘਟਨਾਵਾਂ ਹੋਣ, ਜਾਂ ਸਰੀ ਦੇ ਵਿੱਚ ਐਕਸਟੋਰਸ਼ਨ ਨਾਲ ਸੰਬੰਧਿਤ ਘਟਨਾਵਾਂ ਹੋਣ, ਉਹਦੇ ਵਿੱਚ ਇਹਦਾ ਨਾਮ ਵੱਜਦਾ ਸੀ। ਇਹਦੇ ਵਿੱਚੋਂ ਗੱਲ ਇੱਕ ਸਾਹਮਣੇ ਇਹ ਆਉਂਦੀ ਪਈ ਹੈ ਵੀ ਜਿਹੜਾ ਕੈਨੇਡਾ ਦੇ ਵਿੱਚ ਸਾਡਾ ਇਮੀਗ੍ਰੇਸ਼ਨ ਸਿਸਟਮ ਆ, ਉਹਨੂੰ ਕੀ ਹੁਣ ਲਾਅ ਇਨਫੋਰਸਮੈਂਟ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ?
ਯਾ, ਕਿਉਂਕਿ ਦੇਖੋ ਜਿਹੜਾ ਸਾਡੇ, ਕਿਉਂਕਿ ਜਿਹੜੀ ਥਰੈਸ਼ਹੋਲਡ ਦੀ ਗੱਲ ਹੁੰਦੀ ਆ ਕਿ ਚਾਰਜਸ ਜੇ ਲਗਾਉਣੇ ਨੇ ਤਾਂ ਫਿਰ ਬਿਯੋਂਡ ਰੀਜ਼ਨੇਬਲ ਡਾਊਟ ਜਿਹੜੀ ਐਲੀਗੇਸ਼ਨ ਆ ਉਹ ਸਾਬਤ ਹੋਣੀ ਚਾਹੀਦੀ ਆ, ਸਬੂਤ ਹੋਣਾ ਚਾਹੀਦਾ। ਪਰ ਜੇਕਰ ਤੁਸੀਂ ਕਿਸੇ ਨੂੰ ਇਮੀਗ੍ਰੇਸ਼ਨ ਦੇ ਤੌਰ ਤੇ ਇਨਐਡਮਿਸਿਬਲ ਕਰਾਰ ਦੇਣਾ ਤੇ ਫਿਰ ਸਿਰਫ ਰੀਜ਼ਨੇਬਲ ਗਰਾਊਂਡ ਟੂ ਬਿਲੀਵ, ਜਿਹੜਾ ਟੈਕਨੀਕਲ ਜਿਹੜਾ ਫਰੇਜ਼ ਇਸਤੇਮਾਲ ਕੀਤਾ ਜਾਂਦਾ ਕਿ ਵੀ ਜੇ ਸ਼ੱਕ ਸ਼ੁਬਾ ਵੀ ਹੈ ਕਿ ਰੀਜ਼ਨੇਬਲ ਸ਼ੱਕ ਸ਼ੁਬਾ ਹੈ ਕਿ ਇਸ ਵਿਅਕਤੀ ਕਰਕੇ ਕੋਈ ਖਤਰਾ ਹੋ ਸਕਦਾ, ਇਹਨੇ ਕ੍ਰਾਈਮ ਕੀਤਾ ਹੋ ਸਕਦਾ, ਇਹ ਐਲੀਗੇਸ਼ਨ ਸੱਚ ਹੋ ਸਕਦੀ ਹੈ, ਤੇ ਉਸ ਵਿਅਕਤੀ ਨੂੰ ਇਨਐਡਮਿਸਿਬਲ ਕਰਾਰ ਦਿੱਤਾ ਜਾ ਸਕਦਾ। ਹੁਣ ਜਿਹੜੀਆਂ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਨੇ ਉਹਨਾਂ ਨੂੰ ਤਰੀਕਾ ਬਣਾਇਆ ਜਾ ਰਿਹਾ ਇਸ ਪੂਰੇ ਮਾਮਲੇ ਨੂੰ ਕੰਟਰੋਲ ਕਰਨ ਦਾ ਕਿ ਜੇ ਅਸੀਂ ਕਿਸੇ ਵਿਅਕਤੀ ਨੂੰ, ਫੋਰ ਐਗਜ਼ਾਮਪਲ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਪੁਲਿਸ ਨੂੰ ਪੂਰਾ ਇਸ ਵਿਅਕਤੀ 'ਤੇ ਸ਼ੱਕ ਹੈ ਕਿ ਵੀ ਇਹਨੇ ਹੀ ਗੋਲੀ ਚਲਾਈ ਹੈ, ਇਹਨੇ ਹੀ ਫਿਰੌਤੀ ਮੰਗੀ ਹੈ, ਪਰ ਜੋ ਸਬੂਤ ਨੇ ਉਹਨਾਂ ਦੀ ਥਰੈਸ਼ਹੋਲਡ, ਕਿਉਂਕਿ ਬਹੁਤ ਜ਼ਿਆਦਾ ਜੇ ਚਾਰਜਸ ਲਗਾਉਣੇ ਨੇ ਅਦਾਲਤ ਵਿੱਚ ਉਹ ਸਾਬਤ ਕਰਾਉਣੇ ਨੇ ਤੇ ਫਿਰ ਉਹ ਬਿਯੋਂਡ ਰੀਜ਼ਨੇਬਲ ਡਾਊਟ ਪ੍ਰੂਵ ਕਰਨਾ ਪੈਂਦਾ।
ਬਿਲਕੁਲ।
ਸੋ ਹੁਣ ਕੀ ਕੀਤਾ ਜਾ ਰਿਹਾ,
ਅਦਾਲਤੀ ਕਾਰਵਾਈ ਨੂੰ ਸਮਾਂ ਬਹੁਤ ਲੱਗਣਾ,
ਸਮਾਂ ਬਹੁਤ ਲੱਗਦਾ, ਤੇ ਫਿਰ ਹੁਣ ਕੀ ਕੀਤਾ ਜਾ ਰਿਹਾ ਕਿ ਉਹਨਾਂ ਵਿਅਕਤੀਆਂ ਨੂੰ CBSE ਨੂੰ ਰੈਕਮੈਂਡ ਕਰ ਦਿੱਤਾ ਜਾਂਦਾ ਤੇ CBSE ਵਾਲੇ ਉਹਨਾਂ ਦੇ ਖਿਲਾਫ਼ ਫਿਰ IRCC ਵਾਲੇ ਜੋ ਰਿਮੂਵਲ ਦੀ ਕਾਰਵਾਈ ਹੈ, ਸੋ ਉਹਨਾਂ ਨੂੰ ਇਨਐਡਮਿਸਿਬਲ ਕਰਾਰ ਦਿੱਤੇ ਜਾਣ ਦੀ ਜੋ ਪ੍ਰੋਸੀਡਿੰਗ ਆ ਉਹ ਸ਼ੁਰੂ ਕਰਦੇ ਨੇ, ਤੇ ਉਹਦੇ ਤਹਿਤ ਹੁਣ ਕਈ ਲੋਕ ਜਿਹੜੇ ਨੇ ਉਹ ਰਿਮੂਵ ਕੀਤੇ ਗਏ ਨੇ
ਜੀ।
ਹੁਣ ਇਹਨਾਂ ਦੇ ਵਿੱਚ ਜਿਹੜੀਆਂ ਵਿਜੇ ਜੀ ਸਾਨੂੰ ਵੀ ਪਤਾ ਕਿ ਜਿਹੜੇ ਵਿਅਕਤੀਆਂ ਦੇ ਨਾਮ ਰੈਕਮੈਂਡ ਕੀਤੇ ਜਾਂਦੇ ਆ ਉਹਨਾਂ ਦੇ ਖਿਲਾਫ ਉਹ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਰੈਫਿਊਜੀ ਕਲੇਮ ਦੀ ਅਰਜ਼ੀ ਲਗਾ ਦਿੰਦੇ ਆ। ਹੁਣ ਜਿਹੜੀਆਂ ਰੈਫਿਊਜੀ ਕਲੇਮ ਦੀਆਂ ਹੀਅਰਿੰਗਸ ਨੇ
ਜੀ
ਉਹ ਤਾਂ ਪਬਲਿਕ ਨਹੀਂ ਹੁੰਦੀਆਂ, ਸੋ ਉਹਨਾਂ ਦੀ ਜਿਹੜੀ ਜਾਣਕਾਰੀ ਆ ਸੋ ਉਹ ਜਨਤਕ ਨਹੀਂ ਕੀਤੀ ਜਾਂਦੀ। ਪਰ ਜਿਹੜੀਆਂ ਕੋਈ
ਇਨਐਡਮਿਸੀਬਿਲਿਟੀ
ਨਾਲ ਸੰਬੰਧਿਤ ਹੀਅਰਿੰਗਸ ਨੇ ਤੇ ਉਹਨਾਂ ਤੇ ਨਾਲ ਜਿਹੜੇ IRB ਦੇ ਡਿਟੈਂਸ਼ਨ ਰਿਵਿਊਜ਼ ਨੇ ਉਹਨਾਂ ਦੀ ਜਿਹੜੀ ਹੀਅਰਿੰਗ ਹੁੰਦੀ ਆ ਉਹ ਪਬਲਿਕ ਹੁੰਦੀ ਆ। ਸੋ ਹੁਣ ਇਸ ਕੇਸ ਦੇ ਵਿੱਚ ਵੀ ਜਿਹੜੀ ਆ ਪਬਲਿਕ ਹੀਅਰਿੰਗ ਸੀ ਉਹਦੇ ਵਿੱਚੋਂ ਇਹ ਜਾਣਕਾਰੀ ਨਿਕਲੀ ਆ। ਸੋ ਜਿਹੜਾ ਅਰਸ਼ਦੀਪ ਸਿੰਘ ਆ ਨਾਮ ਵਿਅਕਤੀ ਦੱਸਿਆ ਜਾਂਦਾ ਉਹਦਾ ਸਾਰਾ ਕੱਚਾ ਚਿੱਠਾ ਜਿਹੜਾ ਉਹ ਸਾਹਮਣੇ ਆਇਆ, ਜਿਹੜੇ 10 ਵਿਅਕਤੀ ਰਿਮੂਵ ਕੀਤੇ ਗਏ ਨੇ
ਉਹਨਾਂ
ਵਿੱਚੋਂ ਇੱਕ ਅਰਸ਼ਦੀਪ ਸਿੰਘ।
ਸੋ August 2022 ਚ ਲਾਈਕ ਆਈ ਮੈਂਸ਼ਨਡ ਕਿ ਇਹ ਕੈਨੇਡਾ ਆਇਆ ਸੀ ਸਟੂਡੈਂਟ ਵੀਜ਼ਾ ਤੇ, ਲੇਟ 2023 ਦੇ ਵਿੱਚ ਇਹ ਕ੍ਰਿਮੀਨਲ ਨੈਟਵਰਕ ਦੇ ਨਾਲ ਜੁੜ ਗਿਆ, ਕੰਮ ਕਰਨ ਲੱਗ ਪਿਆ। 2024-25 ਦੇ ਵਿੱਚ ਇਹ ਕ੍ਰਿਮੀਨਲ ਨੈਟਵਰਕ ਵਾਸਤੇ ਐਕਸਟੋਰਸ਼ਨਸ ਦੇ ਅਤੇ ਜਿਹੜੇ ਬਾਕੀ ਗੋਲੀਆਂ ਚਲਾਉਣਾ ਜਾਂ ਜਿਹੜੇ ਆਰਸਨਸ ਹੋਈਆਂ ਉਹਦੇ ਵਿੱਚ ਕੋਆਰਡੀਨੇਟਰ ਮਿਡਲ ਮੈਨੇਜਰ ਵਜੋਂ ਇਹਨੇ ਕੰਮ ਕੀਤਾ। ਈਵਨ ਕਾਰਾਂ ਚੋਰੀ ਕਰਨ ਦੇ ਕੰਮ ਦੇ ਵਿੱਚ ਵੀ ਇਹ ਇਨਵੋਲਵ ਸੀਗੇ। ਅਤੇ ਓਨਟੈਰੀਓ ਦੇ ਵਿੱਚ ਹੋਈਆਂ ਆਰਸਨਸ, ਐਡਮਿੰਟਨ ਅਤੇ ਸਰੀ ਦੇ ਵਿੱਚ ਹੋਈਆਂ ਸ਼ੂਟਿੰਗਸ ਦੇ ਵਿੱਚ ਇਹਦਾ ਜਿਹੜਾ ਇਹਦਾ ਨਾਮ ਸੀ ਉਹਨਾਂ ਫਾਈਲਾਂ ਦੇ ਵਿੱਚ ਆਇਆ। November 2025 ਦੇ ਵਿੱਚ ਇਹ ਦੇਖੋ ਬੜੀ ਇੰਟਰਸਟਿੰਗ ਗੱਲ ਆ ਕਿ ਇਹ ਅੜਿੱਕੇ ਕਿਵੇਂ ਆਇਆ ਪੁਲਿਸ ਦੇ। November 2025 'ਚ ਪਿਛਲੇ ਸਾਲ ਵੈਸਟ ਐਡਮਿੰਟਨ ਮਾਲ ਦੇ ਵਿੱਚ ਇਹਨੇ ਕੋਈ ਕਿਸੇ ਸ਼ੋਪ 'ਚੋਂ ਸਮਾਨ ਚੋਰੀ ਕੀਤਾ, ਉਦੋਂ ਪੁਲਿਸ ਨੇ ਇਹਨੂੰ ਸ਼ੋਪ ਲਿਫਟਿੰਗ ਦੇ ਦੋਸ਼ ਤਹਿਤ ਫੜਿਆ। ਜਦੋਂ ਇਹਦੀ ਤਲਾਸ਼ੀ ਵਗੈਰਾ ਲਈ ਉਦੋਂ ਇਹਦਾ ਫੋਨ ਜਦੋਂ ਪੁਲਿਸ ਦੇ ਹੱਥ ਲੱਗਾ ਉਸ ਫੋਨ ਦੇ ਵਿੱਚੋਂ ਵੀਡੀਓਜ਼ ਅਤੇ ਤਸਵੀਰਾਂ ਮਿਲੀਆਂ ਅਤੇ ਕੁਝ ਮੈਸੇਜਿਸ ਮਿਲੇ ਜਿਹੜੇ ਕਿ ਜਿਹਦੇ ਨਾਲ ਇਹ ਗੱਲ ਸਪੱਸ਼ਟ ਹੋ ਗਈ ਕਿ ਇਸਦਾ ਐਕਸਟੋਰਸ਼ਨ ਰਿੰਗ ਦੇ ਨਾਲ ਸੰਬੰਧ ਸੀਗਾ। ਸੋ ਇਹਦੇ ਉੱਪਰ ਜੇ ਕੋਈ ਚਾਰਜਿਸ ਲੱਗੇ ਜਿਹੜੇ ਕੋਈ ਉਹ ਸ਼ੋਪ ਲਿਫਟਿੰਗ ਦੇ ਹੀ ਸੀਗੇ। ਸ਼ੋਪ ਲਿਫਟਿੰਗ ਤੋਂ ਇਲਾਵਾ ਐਕਸਟੋਰਸ਼ਨ ਵਾਲਾ ਮਾਮਲਾ ਹੋਵੇ ਜਾਂ ਆਰਸਨ ਵਾਲਾ ਮਾਮਲਾ ਹੋਵੇ ਇਹਦੇ ਫੋਨ ਦੇ ਵਿੱਚ ਸਬੂਤ ਹੋਣ ਦੇ ਬਾਵਜੂਦ ਉਹ ਚਾਰਜਿਸ ਪਰਸਿਊ ਕਰਨ ਦੀ ਥਾਂ ਇਹਨੂੰ ਇਨਐਡਮਿਸੀਬਿਲਿਟੀ ਹੀਅਰਿੰਗ ਵਾਸਤੇ ਭੇਜਿਆ ਗਿਆ, ਕਿਉਂਕਿ ਉਹਨਾਂ ਚਾਰਜਿਸ ਨੂੰ ਪਰਸਿਊ ਕਰਨ ਦਾ ਮਤਲਬ ਹੋਣਾ ਸੀ ਕਿ ਅਦਾਲਤੀ ਕਾਰਵਾਈ ਚੱਲੇਗੀ ਅਤੇ ਅਦਾਲਤੀ ਕਾਰਵਾਈ ਫਿਰ ਬਹੁਤ ਲੰਬੇ ਪੈਂਡੇ ਨੇ, ਖਰਚਾ ਹੈ ਅਤੇ ਉਹਦੇ ਵਿੱਚ ਸਮਾਂ ਜ਼ਿਆਦਾ ਲੱਗਦਾ
ਅਤੇ ਚਾਰਜਿਸ ਲੱਗਣੇ ਵੀ ਸੀ ਕਿ ਨਹੀਂ
ਇਹ ਵੀ ਨਹੀਂ ਪਤਾ,
ਗਰੰਟੀ ਨਹੀਂ
ਜੀ।
ਹੁਣ ਦੇਖੋ ਜਿਹੜਾ ਫੋਨ ਜ਼ਬਤ ਕੀਤਾ ਗਿਆ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਐਵੀਡੈਂਸ ਮਿਲਿਆ ਪੁਲਿਸ ਨੂੰ ਕਿ ਪੁਲਿਸ ਨੂੰ ਪੱਕੇ ਤੌਰ 'ਤੇ ਪਤਾ ਵੀ ਇਹ ਵਿਅਕਤੀ ਐਕਸਟੋਰਸ਼ਨ ਨਾਲ ਸੰਬੰਧਿਤ ਹੈ।
ਯੈਸ,
ਉਹਦੇ ਵਿੱਚ ਉਹ ਵਿਅਕਤੀ ਹਵਾ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਦੇਖਿਆ ਗਿਆ ਕੁਝ ਵੀਡੀਓਜ਼ ਨੇ, ਕੁਝ ਵੀਡੀਓਜ਼ ਦੇ ਵਿੱਚ ਉਹ ਆਪ ਗੱਡੀਆਂ ਨੂੰ ਅੱਗ ਲਗਾ ਰਿਹਾ, ਕੁਝ ਵੀਡੀਓਜ਼ ਦੇ ਵਿੱਚ ਉਹ ਕੁਝ ਲੋਕਾਂ ਨੂੰ ਡਾਇਰੈਕਟ ਕਰ ਰਿਹਾ
ਜੀ
ਕਿ ਇਹਨਾਂ ਗੱਡੀਆਂ ਨੂੰ ਅੱਗ ਲਾ ਦੇ,
ਗੱਡੀਆਂ ਨੂੰ ਅੱਗ ਲਾਓ ਜਾਂ ਫਲਾਣੇ ਬਿਜ਼ਨਸ ਦੇ ਬਾਹਰ ਇੱਥੇ ਅੱਗ ਲਾ ਦੇ।
ਸੋ ਉਹ ਵਿਅਕਤੀ ਪੂਰਾ ਡਾਇਰੈਕਟ ਕਰ ਰਿਹਾ ਪੂਰੀ ਚੀਜ਼ ਨੂੰ ਅਤੇ ਉਹਦੀ ਜਿਹੜਾ ਵਿਅਕਤੀ ਬੰਧੂ ਮਾਨ ਸਿੰਘ ਸੇਖੋਂ ਜਿਹੜਾ ਵਿਅਕਤੀ ਮੰਨਿਆ ਜਾਂਦਾ ਕਿ ਜ਼ਿੰਮੇਦਾਰ ਹੈ ਕੈਪਸ ਕੈਫੇ ਦੇ ਉੱਤੇ 3 ਵਾਰ ਗੋਲੀਆਂ ਚਲਾਉਣ ਵਾਸਤੇ,
ਜਿਹਨੂੰ
ਇੰਡੀਆ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ। ਸੋ ਉਸ ਵਿਅਕਤੀ ਦੇ ਨਾਲ ਇਹਦੀ ਤਸਵੀਰ ਆ ਅਤੇ ਇਹਨੇ ਪੁਲਿਸ ਦੇ ਨਾਲ ਕੋਈ ਗੱਲਬਾਤ ਦੇ ਵਿੱਚ ਇਹ ਮੰਨਿਆ ਵੀ ਆ ਵੀ ਉਹਦੇ ਨਾਲ ਇਹਦੀ ਜਾਣ ਪਛਾਣ ਆ ਕਿ ਦੋਸਤੀ ਆ ਕਿ ਆਪਸ ਦੇ ਵਿੱਚ ਅਕਵੈਂਟਡ ਨੇ, ਅਤੇ ਫਿਰ ਵੀ ਉਹਦੇ ਖਿਲਾਫ ਚਾਰਜਿਸ ਜਿਹੜੇ ਨੇ ਉਹ ਪੁਲਿਸ ਲਗਾ ਨਹੀਂ ਸਕੀ ਅਤੇ ਇਸ ਕਰਕੇ ਉਹਨੂੰ IRB ਨੂੰ ਰੈਕਮੈਂਡ ਕਰ ਦਿੱਤਾ ਗਿਆ, IRCC ਨੂੰ ਰੈਕਮੈਂਡ ਕਰ ਦਿੱਤਾ ਗਿਆ
ਜੀ।
ਉਹਨਾਂ ਨੇ ਫਿਰ ਜਿਹੜੀ ਪ੍ਰੋਸੀਡਿੰਗ ਚਲਾ ਕੇ ਇਹਨੂੰ ਰਿਪੋਰਟ ਕੀਤਾ।
ਤੁਸੀਂ ਇਹ ਸੋਚੋ ਚਲੋ ਐਟਲੀਸਟ ਚੰਗੀ ਗੱਲ ਆ, ਬਾਈਪਾਸ ਹੈਗਾ ਇੱਕ, ਪਰ ਇਹਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਇੱਕ ਕੰਸਰਨ ਹੈ ਨਾ ਕਿ ਤਸਵੀਰ ਕਿੱਥੇ ਹੈ ਇਸ ਬੰਦੇ ਦੀ, ਇਹਦੀ ਜਿਹੜੀ ਜਾਣਕਾਰੀ ਆ ਉਹ ਰਿਲੀਜ਼ ਹੋਣੀ ਚਾਹੀਦੀ ਆ। ਜੇ ਮੈਨੂੰ ਲੱਗਦਾ ਪੁਲਿਸ ਕਿਤੇ ਚਾਰਜਿਸ ਪਰਸਿਊ ਕਰਦੀ, ਕਿਤੇ ਇੱਦਾਂ ਨਾ ਹੁੰਦਾ ਕਿ ਕੋਈ ਨਾ ਕੋਈ ਪ੍ਰੋਸੀਜਰਲ ਲੂਪ ਹੋਲ ਲੱਭ ਕੇ ਕਹਿ ਦਿੱਤਾ ਜਾਂਦਾ ਵੀ ਇਹ ਤਾਂ ਸ਼ੋਪ ਲਿਫਟਿੰਗ ਵਾਲਾ ਬੰਦਾ ਤੁਸੀਂ ਲੱਭਿਆ ਸੀ, ਫੜਿਆ ਸੀ, ਤੁਸੀਂ ਇਹਦਾ ਫੋਨ ਇੱਦਾਂ ਸਰਚ ਨਹੀਂ ਸੀ ਕਰ ਸਕਦੇ। ਇਹੋ ਜਿਹੀ ਟੈਕਨੀਕੈਲਿਟੀਜ਼ 'ਤੇ ਕਿੰਨੀ ਵਾਰ ਕ੍ਰਿਮੀਨਲ ਛੁੱਟ ਜਾਂਦੇ ਆ, ਬਚ ਜਾਂਦੇ ਆ ਅਦਾਲਤਾਂ ਦੇ ਵਿੱਚੋਂ। ਅੱਛਾ, ਇਹ ਜਿਹੜਾ ਜਿਹੜੇ ਇਹਦੇ ਫੋਨ ਦੇ ਵਿੱਚੋਂ ਐਵੀਡੈਂਸ ਮਿਲਿਆ, ਇੱਕ ਨਹੀਂ ਹੋਰ ਕਈ ਵੀਡੀਓਜ਼, ਕਈ ਤਸਵੀਰਾਂ, ਇਹ ਇੱਕ ਵੀਡੀਓ ਸੀ ਜਿਹਦੇ ਵਿੱਚ ਕਿ ਇਹ ਉਹਨਾਂ ਮੁੰਡਿਆਂ ਦੇ ਗਰੁੱਪ ਨਾਲ ਸੀ ਜਿਨ੍ਹਾਂ ਨੂੰ ਕਿ ਐਡਮਿੰਟਨ ਪੁਲਿਸ ਵੱਲੋਂ ਪ੍ਰੋਜੈਕਟ ਗੈਸਲਾਈਟ ਤਹਿਤ ਇਨਵੈਸਟੀਗੇਟ ਕੀਤਾ ਗਿਆ। ਪ੍ਰੋਜੈਕਟ ਗੈਸਲਾਈਟ ਵਾਸੂ ਜੀ ਇੱਕ ਅਜਿਹੀ ਇਨਵੈਸਟੀਗੇਸ਼ਨ ਐਡਮਿੰਟਨ ਪੁਲਿਸ ਦੀ ਜਿਹਦੇ ਕਰਕੇ ਕਈ ਚਾਰਜਿਸ ਲੱਗੇ ਨੇ, ਕਈ ਕਨਵਿਕਸ਼ਨਸ ਹੋਈਆਂ ਨੇ, ਸਜ਼ਾ ਹੋਈ ਆ। ਅਤੇ ਜਿਹੜਾ ਇਸ ਪ੍ਰੋਜੈਕਟ ਗੈਸਲਾਈਟ ਦੇ ਵਿੱਚ ਵੀ ਲੇਟ ਲਾਸਟ ਈਅਰ ਗੱਲਾਂ ਸਾਹਮਣੇ ਆਈਆਂ ਸੀ, ਜਿਹੜਾ ਰਿੰਗ ਲੀਡਰ ਹੈ ਇਹਨਾਂ ਦਾ ਉਹ ਦੁਬਈ ਦੇ ਵਿੱਚ ਬੈਠਾ, ਅਤੇ ਉਹਦੇ ਵਿੱਚ ਵੀ ਜਿਹੜੀਆਂ ਕੁਝ ਰਿਕਾਰਡਡ ਕਨਵਰਸੇਸ਼ਨ ਸੀਗੀਆਂ ਉਹ 'ਚੋਂ ਇਹ ਪਤਾ ਲੱਗਿਆ ਸੀ ਵੀ ਜਿਹੜੇ ਆਹ ਕੰਮ ਕਰ ਰਹੇ ਨੇ ਫਿਰੌਤੀਆਂ ਦਾ, ਜਿਹੜੇ ਆ ਕਈ ਯੰਗਸਟਰਸ ਨੇ, ਇਹਨਾਂ ਦਾ ਮਕਸਦ ਸਿਰਫ ਕੁਇਕ ਪੈਸੇ ਬਣਾਉਣਾ। ਕਈਆਂ ਦਾ ਉਹਦੇ ਵਿੱਚ ਇਹ ਇੱਕ ਆਡੀਓ ਰਿਕਾਰਡਿੰਗ ਆ, ਕਹਿੰਦੇ ਸਾਡਾ ਤਾਂ ਟੀਚਾ ਇਹ ਆ ਵੀ ਸਾਲ ਦੇ ਅੰਤ ਤੱਕ $1,00,000 ਬਣਾਉਣਾ, ਅਤੇ ਇੱਕ ਬੰਦਾ ਕਹਿੰਦਾ ਮੈਂ ਤੱਕ ਸਿਰਫ $13,000 ਹੀ ਬਣਾਇਆ। ਸੋ ਕੁਇਕ ਮਨੀ ਹੈਜ਼ ਬੀਨ ਅ ਮੋਟੀਵੇਟਿੰਗ ਫੈਕਟਰ। ਸੋ ਇੱਦਾਂ ਦੀ ਜਿਹੜੀ ਕਈ ਜਿਹੜੀ ਬਹੁਤ ਸਾਰੀ ਜਾਣਕਾਰੀ ਇਹਦੇ ਵਿੱਚੋਂ ਨਿਕਲੀ ਆ। ਅਤੇ ਜਦੋਂ ਇਸ ਵਿਅਕਤੀ ਦੀ, ਅਰਸ਼ਦੀਪ ਸਿੰਘ ਦੀ ਇਮੀਗ੍ਰੇਸ਼ਨ ਇਨਐਡਮਿਸੀਬਿਲਿਟੀ ਹੀਅਰਿੰਗ ਸੀ, ਉਹਦੇ ਵਿੱਚ ਇਹਨੇ ਆਪ ਮੰਨ ਲਿਆ ਕਹਿੰਦਾ ਰਿਪੋਰਟ ਕਰ ਦਿਉ ਮੈਨੂੰ।
ਸੋ ਕਹਿੰਦਾ ਕਿ ਮੇਰੇ ਲਈ ਬਹੁਤ ਡਿਪਰੈਸਿੰਗ ਹੋ ਗਿਆ, ਮੇਰਾ ਪਰਿਵਾਰ ਇਸ ਵੇਲੇ ਬਹੁਤ ਸਟਰਗਲ ਕਰ ਰਿਹਾ ਇੰਡੀਆ ਦੇ ਵਿੱਚ, ਉਹ ਵੀ ਬੜੇ ਡਿਪਰੈਸ ਨੇ, ਤੁਸੀਂ ਮੈਨੂੰ ਇੱਥੋਂ ਕਹਿੰਦੇ ਤੁਸੀਂ ਰਿਪੋਰਟ ਹੀ ਕਰ ਦਿਓ, ਮੈਨੂੰ ਡਿਟੈਂਸ਼ਨ ਦੇ ਵਿੱਚ ਨਾ ਰੱਖੋ ਕਿ ਫਟਾਫਟ ਰਿਪੋਰਟ ਕਰ ਦਿਓ ਉਹਨੇ। ਸੋ ਇਹਦੀ ਇਹਦਾ ਵਿਰੋਧ ਵੀ ਨਹੀਂ ਕੀਤਾ ਡਿਪੋਰਟੇਸ਼ਨ ਦੀ ਪ੍ਰੋਸੀਡਿੰਗ ਦਾ, ਪਰ ਉਹਨੇ ਆਪਣੇ ਗੁਨਾਹ ਵੀ ਐਡਮਿਟ ਨਹੀਂ ਕੀਤੇ ਅਤੇ ਪਰ ਡਿਪੋਰਟੇਸ਼ਨ ਨੂੰ ਵੀ ਉਹਨੇ
ਸਵੀਕਾਰ ਕਰ ਲਿਆ।
ਸਵੀਕਾਰ ਕਰ ਲਿਆ
ਜਦੋਂ ਸਰਕਾਰੀ ਵਕੀਲ ਨੇ ਪੜ੍ਹ ਕੇ ਸੁਣਾਉਣਾ ਸੀ ਨਾ ਵੀ ਤੁਹਾਡੇ ਖਿਲਾਫ਼ ਆਹ ਦੋਸ਼ ਨੇ, ਇਹਦੇ ਬੜੀ ਰਿਲਕਟੈਂਸ ਸੀਗੀ, ਉਹ ਸੁਣਨਾ ਨਹੀਂ ਸੀ ਚਾਹੁੰਦਾ, ਕਹਿੰਦਾ ਬਸ ਖਤਮ ਕਰੋ ਕਾਰਵਾਈ, ਮੈਨੂੰ ਡਿਪੋਰਟ ਕਰਨਾ ਅਤੇ ਕਰੋ ਭੇਜੋ। ਸੋ ਉਹਨੂੰ ਮੋਸਟ ਲਾਈਕਲੀ ਐਂਡ ਆਫ ਲਾਸਟ ਈਅਰ ਡਿਸੰਬਰ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਅਤੇ ਹੁਣ ਤੱਕ ਜਿਹੜੇ 10 ਜਣੇ ਰਿਪੋਰਟ ਹੋਏ ਨੇ CBSA ਦੇ ਤਾਜ਼ਾ ਅੰਕੜਿਆਂ ਮੁਤਾਬਕ, ਉਹਨਾਂ 10 ਦੇ ਵਿੱਚੋਂ ਇੱਕ ਇਹ ਆ। ਇਹ ਵੀ ਦੇਖੋ ਜਾਣਕਾਰੀ ਤਾਂ ਸਾਹਮਣੇ ਆਈ ਹੈ ਕਿਉਂਕਿ ਜਿਹੜੀ CBC ਸਾਡਾ ਪਬਲਿਕ ਬ੍ਰੋਡਕਾਸਟਰ ਆ ਉਹਨਾਂ ਕੋਲ ਡਾਕੂਮੈਂਟਸ, ਉਹਨਾਂ ਦੇ ਹੱਥੇ ਡਾਕੂਮੈਂਟ ਲੱਗੇ ਨੇ ਇਮੀਗ੍ਰੇਸ਼ਨ ਦੇ। ਸੋ ਸਾਡਾ ਜਿਹੜਾ ਸਿਸਟਮ ਆ ਉਹ ਕਦੋਂ ਇਹ ਸਾਰੀ ਜਾਣਕਾਰੀ ਜਨਤਕ ਕਰੇਗਾ, ਦੈਟ ਰਿਮੇਨਸ ਟੂ ਬੀ ਸੀਨ। ਆਈ ਥਿੰਕ ਉਹ ਜਿਹੜਾ ਇਮੀਗ੍ਰੇਸ਼ਨ ਅਤੇ ਉਹ ਸਟਰੋਂਗ ਬਾਰਡਰਜ਼ ਐਕਟ ਆ, ਜੇ ਉਹ ਪਾਸ ਹੋ ਜਾਂਦਾ ਵਾਸੂ ਜੀ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਉਹ ਪਾਵਰ ਮਿਲ ਜਾਣੀ ਗਵਰਨਮੈਂਟ ਨੂੰ, ਕਿਉਂਕਿ ਹਜੇ ਜਿਹੜੇ ਸਾਡੇ ਪ੍ਰਾਈਵੇਸੀ ਕਾਨੂੰਨ ਨੇ ਉਹ ਅਜਿਹੇ ਨੇ ਕਿ ਡਿਪੋਰਟ ਹੋਏ ਬੰਦੇ ਦੀ ਜਾਣਕਾਰੀ ਦਿੱਤੀ ਨਹੀਂ ਜਾ ਸਕਦੀ।
ਬਿਲਕੁਲ।
ਅੱਛਾ, ਕੱਲ੍ਹ ਸਰੀ ਪੁਲਿਸ ਨੇ ਵੀ ਵਾਸੂ ਜੀ ਇੱਕ ਤਸਵੀਰ ਜਾਰੀ ਕੀਤੀ ਆ ਅਤੇ ਉਹਨਾਂ ਦਾ ਵੀ ਮਕਸਦ ਇਹ ਹੈ, ਕਹਿੰਦੇ ਅਸੀਂ ਤਸਵੀਰ ਤਾਂ ਜਾਰੀ ਕਰ ਰਹੇ ਹਾਂ ਕਿ ਇਹਦੇ ਨਾਲ ਜਿਹੜੀ ਬਾਕੀ ਦੀਆਂ ਕੁਝ ਇਨਵੈਸਟੀਗੇਸ਼ਨਸ ਨੇ ਉਹਦੇ ਵਿੱਚ ਮਦਦ ਮਿਲ ਸਕਦੀ ਆ। ਇਹ ਜਿਹੜੀ ਤਸਵੀਰ ਆ 22 ਸਾਲਾਂ ਦਾ ਲਵਬੀਰ ਸਿੰਘ ਆ, ਇਹ ਵੀ ਕੈਨੇਡਾ ਦੇ ਵਿੱਚ ਫਾਲ ਆਫ 2023 ਦੇ ਵਿੱਚ ਆਇਆ ਸੀ ਅਤੇ ਇਸ ਨੂੰ ਪੁਲਿਸ ਨੇ ਇਸੇ ਹੀ ਸਾਲ ਅਰਲੀ 2026 ਦੇ ਵਿੱਚ ਆਈਡੈਂਟੀਫਾਈ ਕੀਤਾ
ਅਤੇ ਇਹਦਾ ਵੀ ਮੰਨਿਆ ਜਾਂਦਾ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਇਹ ਜੁੜਿਆ ਹੋਇਆ ਸੀ।
ਐਂਡ ਆਲਰੇਡੀ ਡਿਪੋਰਟਡ।
ਯਾ, ਸੋ ਹੀ ਇਜ਼ ਬੀਨ ਡਿਪੋਰਟਡ। ਅਤੇ ਡਿਪੋਰਟ ਕੀਤੇ ਜਾਣ ਤੋਂ ਬਾਅਦ ਤਸਵੀਰ ਜਾਰੀ ਕੀਤੀ ਗਈ, ਮੇਰਾ ਖਿਆਲ ਪਹਿਲਾ ਵਿਅਕਤੀ ਹੈ ਜਿਹਦੀ ਇਸ ਤਰ੍ਹਾਂ ਤਸਵੀਰ ਜਾਰੀ ਕੀਤੀ ਗਈ ਆ ਹੁਣ।
ਸੋ ਡਿਪੋਰਟੇਸ਼ਨ ਨਾਲ ਸੰਬੰਧਿਤ ਕੱਲ੍ਹ ਦੋ ਬੰਦਿਆਂ ਦੀ ਗੱਲ ਚੱਲੀ, ਇੱਕ ਜਿਹੜੀ CBC ਦੀ ਇਨਵੈਸਟੀਗੇਸ਼ਨ 'ਚੋਂ ਗੱਲ ਸਾਹਮਣੇ ਆਈ ਅਰਸ਼ਦੀਪ ਸਿੰਘ ਜਿਹਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਦੂਜਾ ਵਿਅਕਤੀ ਇਹ ਹੈ ਲਵਬੀਰ ਸਿੰਘ ਜਿਹਦੀ ਫੋਟੋ ਕੱਲ੍ਹ ਸਰੀ ਪੁਲਿਸ ਸਰਵਿਸ ਨੇ ਰਿਲੀਜ਼ ਕੀਤੀ ਆ।
ਯਾ, ਸੋ ਇਹਨੂੰ ਰਿਮੂਵ ਕਰ ਦਿੱਤਾ ਗਿਆ ਅਤੇ ਸਰੀ ਪੁਲਿਸ ਸਰਵਿਸ ਨੇ ਇਸ ਵਿਅਕਤੀ ਦੀ ਜਿਹੜੀ ਇਹ ਜਾਣਕਾਰੀ ਆ ਇਹ CBSA ਨਾਲ ਸਾਂਝੀ ਕੀਤੀ ਸੀ ਅਤੇ ਉਹਨਾਂ ਦਾ ਹੁਣ ਇਹ ਕਹਿਣਾ ਵੀ ਅਸੀਂ ਫੋਟੋ ਇਸ ਕਰਕੇ ਜਾਰੀ ਕਰ ਰਹੇ ਹਾਂ ਵੀ ਇਹਦੇ ਨਾਲ ਔਨਗੋਇੰਗ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲੇਗੀ। ਅਤੇ ਨਾਲ ਕੱਲ੍ਹ ਵਿਜੇ ਜੀ ਸਰੀ ਪੁਲਿਸ ਸਰਵਿਸ ਵੱਲੋਂ ਇੱਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ, ਸੋ suripolice.ca/extortion, ਉਹਦੇ ਉੱਤੇ ਐਕਸਟੋਰਸ਼ਨ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਹੈ ਅਪਲੋਡ ਕੀਤੀ ਜਾਂਦੀ ਹੈ, ਅਪਡੇਟ ਕੀਤੀ ਜਾਂਦੀ ਹੈ ਕਿ ਅਜੇ ਤੱਕ ਕਿੰਨੇ ਮਾਮਲੇ ਨੇ ਐਕਸਟੋਰਸ਼ਨ ਨਾਲ ਸੰਬੰਧਿਤ, ਪਲੱਸ ਇੱਕ ਟਿਪ ਲਾਈਨ ਵੀ ਹੈ ਵੀ ਤੁਸੀਂ ਜੇ ਜਾਣਕਾਰੀ ਕੋਈ ਸਾਂਝੀ ਕਰਨਾ ਚਾਹੁੰਦੇ ਹੋ ਪੁਲਿਸ ਦੇ ਨਾਲ ਅਤੇ ਉਹ ਇਸ ਵੈਬਸਾਈਟ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀ ਪੌਲ ਡਡਵਾਲ ਜਿਹੜੇ ਕਿ ਹੁਣ ਇਸ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਦੇ ਚੇਅਰ ਨੇ, ਉਹ ਪ੍ਰੋਗਰਾਮ ਵਿੱਚ ਇਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸੀ ਅਤੇ ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਈ ਟੂਲ ਜਿਹੜਾ ਉਹ ਲਾਂਚ ਕਰਾਂਗੇ ਵੀ ਜਿਹਦੇ ਨਾਲ ਆਮ ਜਨਤਾ ਪੁਲਿਸ ਤੱਕ ਜਾਣਕਾਰੀ ਪਹੁੰਚਾ ਸਕੇਗੀ, ਕਿਉਂਕਿ ਕਹਿੰਦੇ ਅਸੀਂ ਜੋ ਸਲਾਹ ਮਸ਼ਵਰਾ ਕੀਤਾ, ਕੌਂਸਲਟੇਸ਼ਨਸ ਕੀਤੀਆਂ ਨੇ, ਉਹਨਾਂ ਵਿੱਚੋਂ ਇਹ ਗੱਲ ਪ੍ਰਤੱਖ ਹੁੰਦੀ ਹੈ ਵੀ ਆਮ ਜਨਤਾ ਟਾਊਨ ਹਾਲਸ ਦੇ ਵਿੱਚ ਜਾ ਕੇ ਪਬਲਿਕਲੀ ਬੋਲਣ ਤੋਂ ਝਿਜਕਦੀ ਹੈ,
ਝਿਜਕਦੀ ਉੱਥੇ
ਕਿ ਉੱਥੇ ਜਾ ਕੇ ਉਹ ਆਪ ਦੱਸਣ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਈ ਹੈ ਜਾਂ ਸਾਡੇ ਨਾਲ ਇੱਦਾਂ ਵਾਪਰਿਆ। ਸੋ ਕਹਿੰਦੇ ਇਸ ਕਰਕੇ ਅਸੀਂ ਕੋਈ ਟੂਲ ਜਿਹੜਾ ਲਾਂਚ ਕਰਾਂਗੇ। ਸੋ ਆਈ ਐਮ ਅਜ਼ਿਊਮਿੰਗ ਕਿ ਵੀ ਜਿਹੜਾ ਇਹ ਵੈਬਸਾਈਟ ਹੈ ਇਹ CAG ਦੀ ਰੈਕਮੈਂਡੇਸ਼ਨ 'ਤੇ ਹੀ ਇਹ ਲਾਂਚ ਕੀਤਾ ਗਿਆ ਹੋਵੇਗਾ, ਕਿਉਂਕਿ ਪੌਲ ਡਡਵਾਲ ਨੇ ਇਹਦਾ ਜ਼ਿਕਰ ਕੀਤਾ ਸੀ।
ਪੰਜਾਬੀ ਦੇ ਵਿੱਚ ਵੀ ਜਿਹੜਾ ਪੇਜ ਆ ਉੱਥੇ ਉਹਦਾ ਟਰਾਂਸਲੇਟਡ ਵਰਜ਼ਨ ਵੀ ਦੇਖਿਆ ਜਾ ਸਕਦਾ, suripolice.ca/extortion, ਇਹ ਸਰੀ ਪੁਲਿਸ ਵੱਲੋਂ ਇੱਕ ਨਵਾਂ ਵੈਬ ਪੇਜ ਲਾਂਚ ਕੀਤਾ ਗਿਆ। ਇਹਦੇ ਉੱਪਰ ਅਪਡੇਟਡ ਸਟੈਟਸ ਨੇ ਇਹ ਪੁਲਿਸ ਦੀ ਇਸ ਵੇਲੇ ਤੱਕ ਦੀ ਕਿਹੜੀਆਂ ਕਿਹੜੀਆਂ ਕਾਮਯਾਬੀਆਂ ਰਹੀਆਂ, ਕੀ ਕੁਝ ਕਰ ਰਹੇ ਨੇ, ਕਿਹੜੇ ਜਿਵੇਂ ਪ੍ਰੋਜੈਕਟ ਅਸ਼ੋਰੈਂਸ ਉਹਦਾ ਜ਼ਿਕਰ ਆ। ਸੋ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ, ਲੇਟੈਸਟ ਇਸ ਵੇਲੇ ਐਕਸਟੋਰਸ਼ਨ ਦੇ ਕਿੰਨੇ ਮਾਮਲੇ ਨੇ, ਉਹਨਾਂ ਬਾਰੇ ਜਿਹੜੀ ਜਾਣਕਾਰੀ ਹੈ ਇਸ ਵੈਬ ਪੇਜ 'ਤੇ ਹੈਗੀ ਹੈ suripolice.ca/extortion। ਵਾਸੂ ਜੀ, ਟੰਬਲਰ ਰਿਜ ਦੇ ਵਿੱਚ ਜਿਹੜੀ ਸ਼ੂਟਿੰਗ 10 ਫਰਵਰੀ ਨੂੰ ਹੋਈ ਸੀ ਉਹਦੇ ਬਾਰੇ ਲੰਘੇ ਫਰਾਈਡੇ ਜਦੋਂ ਖਬਰ ਇਹ ਆਉਂਦੀ ਹੈ ਕਿ ਓਪਨ AI ਵਾਲਿਆਂ ਨੇ ਦੱਸਿਆ ਕਿ ਸ਼ੂਟਰ ਦਾ ChatGPT ਦਾ ਅਕਾਊਂਟ ਉਹਨਾਂ ਨੇ ਪਿਛਲੇ ਸਾਲ ਜੂਨ ਦੇ ਵਿੱਚ ਬੰਦ ਕਰਤਾ ਸੀ ਕਿਉਂਕਿ ChatGPT ਨੇ ਉਹਦੀ ਕੁਝ ਐਕਟੀਵਿਟੀ ਨੂੰ ਫਲੈਗ ਕੀਤਾ ਸੀ ਵੀ ਗਨ ਵਾਇਲੈਂਸ ਰਿਲੇਟਡ ਸਿਨੈਰੀਓਜ਼ ਨਾਲ ਸੰਬੰਧਿਤ ਉਹਦੀ ਇੰਟਰੈਕਸ਼ਨ ਸੀ ChatGPT ਨਾਲ। ਅਤੇ ChatGPT ਦੇ ਓਪਨ AI ਦੇ ਸਟਾਫ ਨੇ ਜਦੋਂ ਅਕਾਊਂਟ ਉਹਦਾ ਬੰਦ ਕੀਤਾ, ਬੈਨ ਕੀਤਾ, ਇੱਕ ਵਾਰ ਵਿਚਾਰ ਇਹ ਵੀ ਕੀਤਾ ਕਿ ਕੀ ਲੋਅ ਇਨਫੋਰਸਮੈਂਟ ਨੂੰ ਇਹਦੇ ਬਾਰੇ ਦੱਸਿਆ ਜਾਵੇ। ਉਦੋਂ ਉਹਨਾਂ ਨੇ ਫੈਸਲਾ ਲੈ ਲਿਆ ਕਿ ਲੋਅ ਇਨਫੋਰਸਮੈਂਟ ਨੂੰ ਨਾ ਦੱਸਣ ਦੀ ਜ਼ਰੂਰਤ ਨਹੀਂ ਆ। ਫਾਸਟ ਫੋਰਵਰਡ ਟੂ ਦਿਸ ਈਅਰ February 10th, ਵਾਸੂ ਜੀ ਬੜੀ ਜਿਹੜੀ ਦਿਲ ਦਹਿਲਾਉਣ ਵਾਲੀ ਘਟਨਾ ਟੰਬਲਰ ਰਿਚ ਦੇ ਵਿੱਚ ਵਾਪਰੀ। ਹੁਣ ਜਿਹੜਾ ਇਹ ਸ਼ੂਟਰ ਸੀ, ਇਹਨੂੰ ਆਲਰੇਡੀ ਪੁਲਿਸ ਇੱਥੇ RCMP ਟੰਬਲਰ ਰਿਜ ਦੇ ਵਿੱਚ ਜਿਹੜੇ ਹੋਰ ਮੈਂਟਲ ਹੈਲਥ ਪ੍ਰੋਫੈਸ਼ਨਲ ਸੀ ਉਹ ਜਾਣਦੇ ਸੀ, ਪੁਲਿਸ ਨਾਲ ਉਹਦਾ ਵਾਹ ਪੈ ਚੁੱਕਾ ਸੀ ਨਾ। ਜਸਟ ਇਮੈਜਿਨ ਕਿ ਜੇ ChatGPT ਵੱਲੋਂ ਜਾਂ OpenAI ਵੱਲੋਂ ਉਦੋਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਜਾਂਦਾ ਕਿ ਜੀ ਸਾਡੇ ਕੋਲ ਵੀ ਇਹਦੇ ਕੁਝ ਕੰਸਰਨਿੰਗ ਐਕਟੀਵਿਟੀ ਰਹੀ ਆ, ਤਾਂ ਇਹ ਜਿਹੜਾ ਜਿਹੜੀ ਘਟਨਾ ਵਾਪਰੀ ਆ ਟੰਬਲਰ ਰਿਜ ਦੇ ਵਿੱਚ, ਮੇ ਬੀ ਵਾਸੂ ਜੀ ਨੂੰ ਰੋਕਿਆ ਜਾ ਸਕਦਾ ਸੀ।
ਯਾ ਸੋ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਹਦੇ ਬਾਰੇ ਇੱਕ ਬੜੀ ਛੋਟੀ ਪ੍ਰੈਸ ਕਾਨਫਰੰਸ ਕੀਤੀ, ਮੀਡੀਆ ਅਵੇਲੇਬਿਲਿਟੀ ਰੱਖੀ, ਉਹਨਾਂ ਨੇ ਇਹੀ ਗੱਲ ਕਹੀ, ਕਹਿੰਦੇ ਕਿ ਫਰੋਮ ਦ ਆਊਟਸਾਈਡ ਇੱਦਾਂ ਲੱਗਦਾ ਵੀ ਇਸ ਚੀਜ਼ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਸੀ। ਸੋ ਓਪਨ ਏ ਆਈ ਦੀ ਐਲਗੋਰਿਦਮ ਨੇ ਇਸ ਵਿਅਕਤੀ ਨੂੰ ਫਲੈਗ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਉਹਦਾ ਅਕਾਊਂਟ ਤਾਂ ਖਤਮ ਬੰਦ ਕਰ ਦਿੱਤਾ, ਪਰ ਇਹਨੂੰ ਪੁਲਿਸ ਨੂੰ ਰਿਪੋਰਟ ਨਹੀਂ ਕੀਤਾ, ਕਿਉਂਕਿ ਜੋ ਉਹਨਾਂ ਦਾ ਪ੍ਰੋਟੋਕਾਲ ਆ ਉਹ ਕਹਿੰਦਾ ਵੀ ਜੇ ਕੋਈ ਇਮੀਨੈਂਟ ਥਰੈਟ ਹੋਵੇ ਵੀ ਪਤਾ ਵੀ ਜੋ ਇੱਕ ਤਾਂ ਹੈ ਵੀ ਕਿਸੇ ਵਿਅਕਤੀ ਨੇ ਚੈਟ ਜੀਪੀਟੀ ਤੋਂ ਪੁੱਛਿਆ ਬੰਬ ਕਿਵੇਂ ਬਣਾਈ ਦਾ, ਦੂਸਰਾ ਹੈ ਕਿ ਇਹ ਗੱਲ ਉਹਦੇ ਚੋਂ ਕਨਵਰਸੇਸ਼ਨ ਚੋਂ ਸਾਬਤ ਹੋਵੇ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਇਹ ਬੰਬ ਸੁੱਟਣ ਵੀ ਜਾ ਰਿਹਾ।
ਹੁਣ
ਸੋ ਕਹਿੰਦੇ ਕਿ ਉਹ ਜਿਹੜੀ ਚੀਜ਼ ਆ ਵੀ ਇਮੀਨੈਂਟ ਥਰੈਟ ਉਹਦੇ 'ਚ ਨਹੀਂ ਸੀ, ਵੀ ਉੱਥੋਂ ਉਸ ਕਨਵਰਸੇਸ਼ਨ ਤੋਂ ਇਹ ਨਹੀਂ ਸੀ ਲੱਗਦਾ ਵੀ ਇਸ ਘਟਨਾ ਨੂੰ ਅੰਜਾਮ ਵੀ ਦੇ ਦੇਗਾ। ਸੋ ਕਹਿੰਦੇ ਇਸ ਕਰਕੇ ਪੁਲਿਸ ਨੂੰ ਰਿਪੋਰਟ ਕਰਨਾ ਉਹਨਾਂ ਨੇ ਉਚਿਤ ਨਹੀਂ ਸਮਝਿਆ, ਅਤੇ ਹਾਲਾਂਕਿ ਕੁਝ ਸਟਾਫਰਸ ਨੇ, ਤਕਰੀਬਨ ਇੱਕ ਦਰਜਨ ਸਟਾਫਰਸ ਨੇ ਅੰਦਰੂਨੀ ਡਿਸਕਸ਼ਨਸ ਦੇ ਵਿੱਚ ਇਹ ਕਿਹਾ ਕਿ ਇਹਨੂੰ ਰੈਕਮੈਂਡ ਕੀਤਾ ਜਾਵੇ, ਇਹਨੂੰ ਪੁਲਿਸ ਨੂੰ
ਦੱਸਿਆ
ਜਾਵੇ, ਸੂਚਿਤ ਕੀਤਾ ਜਾਵੇ, ਰਿਪੋਰਟ ਕੀਤਾ ਜਾਵੇ, ਪਰ ਦੇ ਡਿਸਾਈਡਡ ਨਾਟ ਟੂ ਡੂ ਸੋ। ਅਤੇ ਇਹ ਜਿਹੜੀ ਜਾਣਕਾਰੀ ਹੈ ਪਿਛਲੇ ਹਫ਼ਤੇ ਵਾਲ ਸਟਰੀਟ ਜਰਨਲ ਦੇ ਵਿੱਚ ਇਹ ਸਾਹਮਣੇ ਆਈ,
ਉੱਥੋਂ ਛਪੀ। ਅਕਾਲ ਵਾਸੂ ਜੀ ਇਹਦੇ ਬਾਰੇ ਕਾਫ਼ੀ ਜਿਹੜਾ ਪੂਰਾ ਵੇਰਵਾ ਸੀ ਕਿ ਜਦੋਂ 10 ਫਰਵਰੀ ਨੂੰ ਇੱਥੇ BC ਦੇ ਅਧਿਕਾਰੀਆਂ ਨਾਲ ਓਪਨ AI ਦੀ ਮੀਟਿੰਗ ਹੁੰਦੀ 11 ਫਰਵਰੀ ਨੂੰ, ਉਦੋਂ ਇਹਦਾ ਜ਼ਿਕਰ ਨਹੀਂ ਕਰਦੇ, ਫਿਰ 12 ਤਰੀਕ ਨੂੰ FBI ਨੂੰ ਕਹਿੰਦੇ ਆ OpenAI ਕਿ ਜੀ RCMP ਤੱਕ ਅਸੀਂ ਇਹ ਜਾਣਕਾਰੀ ਪਹੁੰਚਦੀ ਕਰਨੀ ਆ। ਜਿਹੜੇ ਸਾਡੇ ਕੈਨੇਡਾ ਦੇ ਆਰਟੀਫਿਸ਼ਲ ਇੰਟੈਲੀਜੈਂਸ AI ਮਿਨਿਸਟਰ ਨੇ ਐਵਨ ਸੋਲਮਨ, ਉਹਨਾਂ ਨੇ ਅੱਜ OpenAI ਦੇ ਜਿਹੜੇ ਕੁਝ ਸੀਨੀਅਰ ਅਧਿਕਾਰੀ ਨੇ, ਜਿਹੜੇ ਉਹਨਾਂ ਦੇ ਸੇਫਟੀ ਆਫਿਸਰਸ ਨੇ, ਉਹਨਾਂ ਨੂੰ ਤਲਬ ਕੀਤਾ ਹੋਇਆ ਅਤੇ ਉਹਨਾਂ ਨੇ ਅੱਜ ਓਟਵਾ ਦੇ ਵਿੱਚ ਫੈਡਰਲ ਮਿਨਿਸਟਰ ਦੇ ਨਾਲ ਮੁਲਾਕਾਤ ਕਰਨੀ ਆ।
ਸੋ ਪ੍ਰੀਮੀਅਰ ਨੇ ਵੀ ਆਪਣੇ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਉੱਤੇ ਕਮੈਂਟਰੀ ਕਰ ਦਿੱਤੀ ਆ, ਅਤੇ ਹੁਣ ਜਿਹੜੇ ਫੈਡਰਲ ਮਿਨਿਸਟਰ ਨੇ ਐਵਨ ਸੋਲਮਨ, ਉਹ ਵੀ ਕਹਿ ਰਹੇ ਨੇ, ਕਹਿੰਦੇ ਵੀ ਅਸੀਂ ਵੀ ਇੱਕ ਮੀਟਿੰਗ ਸੱਦ ਲਈ ਹੈ, ਜਿਹੜੇ ਸੇਫਟੀ ਆਫਿਸਰਸ ਨੇ ਉਹਨਾਂ ਨੂੰ ਸੱਦਿਆ, ਅਤੇ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਡੇ ਕੀ ਪ੍ਰੋਟੋਕਾਲਸ ਨੇ, ਅਤੇ ਵੀ ਤੁਸੀਂ ਕਿਵੇਂ ਕਦੋਂ ਸੂਚਿਤ ਕਰਦੇ ਹੋ ਐਨਫੋਰਸਮੈਂਟ ਨੂੰ, ਕਦੋਂ ਨਹੀਂ ਕਰਦੇ, ਇਹਦੇ ਵਿੱਚ ਕੀ ਤਰਮੀਮਾਂ ਕੀਤੀਆਂ ਜਾ ਸਕਦੀਆਂ ਨੇ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ AI ਸਟਰੈਟਜੀ ਵੀ ਤਿਆਰ ਕੀਤੀ ਜਾ ਰਹੀ ਹੈ, ਅਤੇ ਐਵਨ ਸੋਲਮਨ ਐਕਸਪੈਕਟ ਕੀਤਾ ਜਾਂਦਾ ਕਿ ਜਲਦ ਉਹ AI ਸਟਰੈਟਜੀ ਵੀ ਸਾਂਝੀ ਕਰਨਗੇ।
ਹਾਂ,
ਸੋ ਉਹਦੇ ਵਿੱਚ ਇਹ ਚੀਜ਼ਾਂ ਵੀ ਹੋਣ।
ਅੱਜ ਉਹ ਪੁੱਛਣਾ ਇਹ ਚਾਹੁੰਗੇ, ਉਹਨਾਂ ਨੂੰ ਜਾਣਨਾ ਇਹ ਚਾਹੁੰਦੇ ਨੇ ਕਿ OpenAI ਦੀ ਆਪਣੀ ਪਾਲਿਸੀ ਕੀ ਹੈ, ਜਦੋਂ ਕੋਈ ਚੀਜ਼ ਫਲੈਗ ਹੁੰਦੀ ਆ ਪਹਿਲਾਂ ਤੁਹਾਨੂੰ ਐਸਕਲੇਟ ਭਾਵ ਵਿਦਇਨ ਦ ਕੰਪਨੀ ਐਸਕਲੇਟ ਕਿਵੇਂ ਕੀਤਾ ਜਾਂਦਾ, ਫਿਰ ਦੂਜੀ ਗੱਲ ਹੈਗੀ ਹੈ ਕਿ ਥਰੈਸ਼ਹੋਲਡ ਕੀ ਹੈ ਕਿ ਪੁਲਿਸ ਨੂੰ ਤੁਸੀਂ ਕਦੋਂ ਨੋਟੀਫਾਈ ਕਰਨਾ। ਜੇ ਉਹ ਥਰੈਸ਼ਹੋਲਡ ਇਹੀ ਆ ਕਿ ਇਮੀਨੈਂਟ ਥਰੈਟ ਹੋਵੇ, ਜਾਂ ਤਾਂ ਅਗਲਾ ਦੱਸ ਕੇ ਜਾਵੇ ਕਿ ਜੀ ਮੈਂ ਹੁਣ ਚੱਲਾਂ ਇਹੋ ਜਿਹਾ ਕੋਈ ਘਟਨਾ ਨੂੰ ਅੰਜਾਮ ਦੇਣ, ਕਿ ਜੇ ਤੁਹਾਨੂੰ ਸ਼ੱਕ ਸ਼ੁਬਾਹ ਵੀ ਹੈਗਾ। ਹੁਣ ਦੇਖੋ ਇਹਦੇ ਵਿੱਚ ਜਿਹੜੇ ਉਹ ਇਨਫੋਰਮੇਸ਼ਨ ਦੇ ਪੀਸਿਸ ਸੀਗੇ, OpenAI ਨੂੰ ਸਿਰਫ ਇਹ ਪਤਾ ਸੀ ਵੀ ਇਹਨੇ ਸਾਡੇ ਕੋਲ ਇਹੋ ਜਿਹੀ ਕੁਐਰੀ ਪਾਈ ਆ, ਪਰ ਜੇ ਆ ਗੱਲ ਪੁਲਿਸ ਕੋਲ ਪਹੁੰਚ ਜਾਂਦੀ, ਪੁਲਿਸ ਨੂੰ ਤਾਂ ਪਹਿਲਾਂ ਤੋਂ ਪਤਾ ਸੀ ਵੀ ਗਨਸ ਨਾਲ ਰਿਲੇਟਡ ਵੀ ਕੰਸਰਨ ਉਸ ਘਰ ਦੇ ਵਿੱਚ ਰਿਹਾ, ਮੈਂਟਲ ਹੈਲਥ ਕੰਸਰਨਸ ਲੈਦੇ ਨੇ ਪੁਲਿਸ ਨਾਲ ਵਾਹ ਉਸ ਵਿਅਕਤੀ ਦਾ ਪੈਂਦਾ ਰਿਹਾ, ਅਤੇ ਜਿਹੜੀਆਂ ਇੰਟਰਵੈਂਸ਼ਨਸ ਨੇ ਉਹ ਇਫੈਕਟਿਵਲੀ ਸਮੇਂ ਤੋਂ ਪਹਿਲਾਂ ਕੀਤੀਆਂ ਜਾ ਸਕਦੀਆਂ ਸੀ। ਇਸ ਵੇਲੇ ਵਾਸੂ ਜੀ AI ਨੂੰ ਰੈਗੂਲੇਟ ਕਰ ਸਕਣਾ, ਇਹ ਦੁਨੀਆ ਭਰ ਦੇ ਵੱਖੋ ਵੱਖਰੇ ਮੁਲਕਾਂ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਬਣੀ ਹੋਈ ਆ, ਅਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਹੁਣ ਜਿਹੜੀ ਮਿਨਿਸਟਰੀ ਹੈਗੀ ਆ AI ਵਾਲੀ ਮਿਨਿਸਟਰੀ ਐਵਨ ਸੋਲਮਨ ਦੀ, ਉਹ ਕਲੋਜ਼ਲੀ ਕੰਮ ਕਰ ਰਹੇ ਨੇ ਬਾਕੀ ਦੀਆਂ ਕੁਝ ਮਿਨਿਸਟਰੀਜ਼ ਦੇ ਨਾਲ ਵੀ। ਜਿਹੜੀ ਮਾਰਕ ਮਿਲਰ ਦੀ ਮਿਨਿਸਟਰੀ ਹੈਗੀ ਆ ਕੈਨੇਡੀਅਨ ਆਈਡੈਂਟੀ ਦੀ ਮਿਨਿਸਟਰੀ, ਕਿਉਂਕਿ ਉਹ ਔਨਲਾਈਨ ਹਾਰਮਸ ਬਿੱਲ ਉਸ ਮਿਨਿਸਟਰੀ ਵੱਲੋਂ ਤਿਆਰ ਕੀਤਾ ਜਾ ਰਿਹਾ, ਅਤੇ ਪਬਲਿਕ ਸੇਫਟੀ ਮਿਨਿਸਟਰ ਅਤੇ ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਨਾਲ ਰਲ ਕੇ ਆਰਟੀਫਿਸ਼ਲ ਇੰਟੈਲੀਜੈਂਸ ਮਿਨਿਸਟਰੀ ਵੱਲੋਂ ਕੰਮ ਕੀਤਾ ਜਾਣਾ। ਹੁਣ ਮੇਨ ਗੱਲ ਇਹ ਹੈ ਕਿ ਜਿਹੜੇ ਚੈਟ ਬੋਟਸ ਨੇ ਉਹਨਾਂ ਨੂੰ ਜਦੋਂ ਬੱਚੇ ਇਸਤੇਮਾਲ ਕਰਦੇ ਨੇ ਉਸ ਨੂੰ ਕਿਵੇਂ ਰੈਗੂਲੇਟ ਕਰਨਾ, ਉਹਦੇ ਉੱਪਰ ਕਿਹੋ ਜਿਹੀਆਂ ਬੰਦਿਸ਼ਾਂ ਅਤੇ ਉਹਦੇ ਉੱਪਰ ਕਿਹੋ ਜਿਹਾ ਜਿਹੜਾ ਪ੍ਰੋਟੋਕਾਲ ਹੈ ਉਹ ਸਰਕਾਰ ਲਾਗੂ ਕਰੇਗੀ।
ਬਿਲਕੁਲ, ਅਤੇ ਟੰਬਲਰ ਰਿਜ ਦੇ ਨਾਲ ਹੀ ਸੰਬੰਧਿਤ
ਹੋਰ ਖਬਰ ਹੈ
ਕਿ ਜਿਹੜਾ ਇਹ ਸ਼ੂਟਰ ਸੀ ਉਹਦਾ ਭਰਾ, ਬਿਲਕੁਲ, ਅਤੇ ਟੰਬਲਰ ਰਿਜ ਦੇ ਨਾਲ ਹੀ ਸੰਬੰਧਿਤ
ਹੋਰ ਖਬਰ ਹੈ
ਕਿ ਜਿਹੜਾ ਇਹ ਸ਼ੂਟਰ ਸੀ ਉਹਦਾ ਭਰਾ, ਉਹਨੂੰ ਐਲਬਰਟਾ ਦੇ ਵਿੱਚ ਅਰੈਸਟ ਕੀਤਾ ਗਿਆ।
ਹਾਂ, ਸੋ ਨਾਰਦਰਨ ਐਲਬਰਟਾ ਦੇ ਵਿੱਚ ਵਾਸੂ ਜੀ ਫੋਰਟ ਮੈਕਮਰੀ ਦੇ ਇਲਾਕੇ ਲਾਗੇ ਜੇਕਬ ਵੈਨ ਰੂਸਟੈਲਰ, ਇਹਦੇ ਹੁਣ ਸਪੈਲਿੰਗ ਨਾਮ ਦੇ ਵੱਖਰੇ ਨੇ, ਸੋ ਆਮ ਨਾਟ ਗੋਇੰਗ ਟੂ ਗੋ ਇਨਟੂ ਦ ਡੀਟੇਲ ਆਫ ਦੈਟ, ਪਰ ਉਹਨੂੰ ਅਰੈਸਟ ਕੀਤਾ ਗਿਆ। ਇਹਦੇ ਉੱਪਰ ਵਾਸੂ ਜੀ ਅਟੈਂਪਟਿਡ ਮਰਡਰ ਦਾ ਚਾਰਜ ਸੀ ਅਤੇ ਬ੍ਰੇਕਿੰਗ ਐਂਡ ਐਂਟਰਿੰਗ ਦਾ ਚਾਰਜ ਸੀ। ਫੋਰਟ ਮੈਕਮਰੀ 'ਚ 2024 ਕੋਈ ਘਟਨਾ ਵਾਪਰੀ ਸੀ, ਜਦੋਂ ਇਹਨੂੰ ਅਰੈਸਟ ਕੀਤਾ ਗਿਆ ਉਦੋਂ ਇਹਦੇ ਕੋਲ ਬਰਾਸ ਨਕਲ ਸੀਗੇ, ਅਤੇ ਇੱਕ ਹੁਣ ਵੈਪਨਸ ਦੇ ਨਵੇਂ ਚਾਰਜਿਸ ਉੱਤੇ ਲਹਿਦੇ ਲੱਗੇ ਨੇ, ਅਤੇ 5 ਹੋਰ ਚਾਰਜਿਸ ਲੱਗੇ ਨੇ ਫੋਰ ਬ੍ਰੀਚਿੰਗ ਪ੍ਰੀਵੀਅਸ ਕੰਡੀਸ਼ਨਸ। ਸੋ ਇਹ ਟੰਬਲਰ ਰਿਜ ਦੇ ਸ਼ੂਟਰ ਦਾ ਭਰਾ ਜੇਕਬ ਵੈਨ ਰੂਟਸੈਲਰ, ਉਹਨੂੰ ਹੁਣ ਫੋਰਟ ਮੈਕਮਰੀ ਦੇ ਵਿੱਚੋਂ ਅਰੈਸਟ ਕੀਤਾ ਗਿਆ। ਜਿਹੜੀ ਆਹ ਹੈਗੀ ਨਾ ਏ ਆਈ ਨਾਲ ਸੰਬੰਧਿਤ ਜਿਹੜੇ ਕਾਨੂੰਨ ਨੇ, ਪ੍ਰੀਮੀਅਰ ਈ ਬੀ ਨੇ ਕੱਲ੍ਹ ਇੱਕ ਗੱਲ ਕਹੀ ਹੈ ਜੋ ਕਿ ਆਈ ਥਿੰਕ ਉਹ ਸਹੀ ਗੱਲ ਆ, ਕਹਿੰਦੇ ਅਸੀਂ ਇਹਦੇ ਬਾਰੇ ਪ੍ਰੋਵਿੰਸ਼ੀਅਲ ਕਾਨੂੰਨ ਨਹੀਂ ਬਣਾਉਣਾ, ਇਹਦੇ ਵਾਸਤੇ ਫੈਡਰਲ ਸਟ੍ਰੈਟਜੀ ਚਾਹੀਦੀ ਆ ਤਾਂ ਕਿ ਇੱਕ ਸਾਰਤਾ ਦੇ ਨਾਲ ਉਹ ਕਾਨੂੰਨ ਪੂਰੇ ਮੁਲਕ ਦੇ ਵਿੱਚ ਲਾਗੂ ਹੋਵੇ, ਇਹ ਨਾ ਹੋਵੇ ਹਰ ਸੂਬਾ ਆਪੋ ਆਪਣਾ ਕਾਨੂੰਨ ਬਣਾ ਕੇ ਪੈਚ ਵਰਕ ਜਿਹਾ ਕਰ ਦੇਵੇ।
ਬਿਲਕੁਲ, ਕੱਲ੍ਹ ਜਿਹੜੀ ਉਹਨਾਂ ਸਾਰੀ ਗੱਲ ਕੀਤੀ ਆ ਬਿਲਕੁਲ ਦਰੁਸਤ ਕੀਤੀ ਆ
ਜੀ,
ਪਰ ਪ੍ਰੀਮੀਅਰ ਡੀ ਵੀ ਡੀ ਬੀ ਦੀ ਆਲੋਚਨਾ ਹੁਣ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਗੱਲ ਨੂੰ ਲੈ ਕੇ ਜ਼ਰੂਰ ਹੋ ਰਹੀ ਆ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਉੱਥੇ ਨਹੀਂ ਛੇਤੀ ਪ੍ਰੈਸ ਕਾਨਫਰੰਸ ਨਹੀਂ ਕਰਿਆ ਕਰਦੇ
ਜੀ,
ਵੀ ਜਿਹਨਾਂ ਦੇ ਵਿੱਚ ਅਸੀਂ ਕੋਈ ਬਲੇਮ ਕਿਸੇ ਹੋਰ ਜੁਰਿਸਡਿਕਸ਼ਨ ਦੇ ਉੱਤੇ ਪਾ ਸਕਦੇ ਹਾਂ,
ਉੱਥੇ ਫਟਾਫਟ
ਡੋਨਲਡ ਟਰੰਪ ਦੇ ਉੱਤੇ, ਫੈਡਰਲ ਸਰਕਾਰ ਦੇ ਉੱਤੇ, ਜਾਂ ਫਿਰ ਇਸ ਕੇਸ ਦੇ ਵਿੱਚ ਅਮਰੀਕਾ ਦੀ ਕੰਪਨੀ ਦੇ ਉੱਤੇ, ਤੇ ਫਿਰ ਫਟਾਫਟ ਉਹਦੇ ਵਾਸਤੇ ਮੀਡੀਆ ਅਵੇਲੇਬਿਲਟੀ ਕਰ ਲਿਆ ਕਰਦੇ ਨੇ। ਪਰ ਇਹ ਟੂ ਇਸ ਕ੍ਰੈਡਿਟ ਜਿਹੜੀ ਉਹਨਾਂ ਨੇ ਕੱਲ੍ਹ ਗੱਲ ਕੀਤੀ ਉਹ ਗੱਲ ਸਾਰੀ ਸਹੀ ਕੀਤੀ ਹੈ, ਤੇ ਉਹਨਾਂ ਨਾਲ ਕਿਹਾ ਕਹਿੰਦੇ ਆਈ ਐਮ ਵੈਰੀ ਐਂਗਰੀ ਅਬਾਊਟ ਦੈਟ,
ਕਿਉਂਕਿ ਜੇ ਉਹ ਕਹਿ ਦਿੰਦੇ ਠੀਕ ਹੈ ਜੀ ਅਸੀਂ ਸੂਬਾਈ ਕਾਨੂੰਨ ਲੈ ਕੇ ਆਉਂਦੇ ਹਾਂ, ਅਤੇ ਉਹ ਤਾਂ ਇੱਕ ਤਰ੍ਹਾਂ ਹੁੰਦਾ ਨਾ ਵੀ ਹੁਣ ਮੌਕਾ ਆਇਆ ਤਾਂ ਤੁਸੀਂ ਉਹਦੇ ਵਿੱਚ, ਕਿਉਂਕਿ ਉਹ ਸੂਬਾਈ ਕਾਨੂੰਨ ਉਹਨਾਂ ਇਫੈਕਟਿਵ ਨਹੀਂ ਹੋ ਸਕੇਗਾ,
ਜਿਵੇਂ ਪਹਿਲਾਂ ਅਸੀਂ ਈਵੀ ਮੈਂਡੇਟਸ ਨੂੰ ਲੈ ਕੇ ਤੇ ਐਮਿਸ਼ਨ ਟਾਰਗੇਟਸ ਨੂੰ ਲੈ ਕੇ ਕਰਦੇ ਰਹੇ ਹਾਂ ਕਿ ਇੱਕ ਓਵਰਲੈਪ ਜਾਂ ਇੱਕ ਪੈਚ ਵਰਕ ਜਾਂ ਅਸੀਂ ਬਣਾ ਲਿਆ, ਇੰਪਲੀਮੈਂਟ ਨਾ ਫੈਡਰਲ ਹੋਇਆ ਨਾ
ਪ੍ਰੋਵਿੰਸ਼ੀਅਲ ਹੋਇਆ,
ਉਹਨੇ ਸਕ੍ਰੈਪ ਕਰਨੇ ਪਏ
ਜੀ। ਵਾਸੂ ਜੀ, 4 ਨਵੰਬਰ ਨੂੰ ਪਿਛਲੇ ਸਾਲ ਫੈਡਰਲ ਬਜਟ ਪੇਸ਼ ਹੋਇਆ ਸੀ ਅਤੇ ਉਸ ਬਜਟ ਨਾਲ ਸੰਬੰਧਿਤ ਜਿਹੜਾ ਉਹਨੂੰ ਲਾਗੂ ਕਰਨ ਵਾਲਾ ਬਿੱਲ ਆ, ਬਜਟ ਇੰਪਲੀਮੈਂਟੇਸ਼ਨ ਬਿੱਲ, ਬਿੱਲ C-15, ਉਹ ਅਜੇ ਤੱਕ ਪਾਸ ਨਹੀਂ ਹੋ ਸਕਿਆ। ਅਸੀਂ ਪਿਛਲੇ ਦਿਨਾਂ 'ਚ ਉਹਦੇ ਬਾਰੇ ਗੱਲ ਕਰਦੇ ਰਹੇ ਹਾਂ ਕਿ ਅਜੇ ਤੱਕ ਉਹ ਬਿੱਲ ਨਹੀਂ ਪਾਸ ਹੋਇਆ। ਫਾਈਨੈਂਸ ਕਮੇਟੀ ਦੇ ਵਿੱਚ ਇਸ ਹਫ਼ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ 'ਚ ਲਿਬਰਲ ਸਰਕਾਰ ਆਖਿਰਕਾਰ 4 ਇਹੋ ਜਿਹੀਆਂ ਅਮੈਂਡਮੈਂਟਸ ਵਾਸਤੇ ਮੰਨ ਗਈਆਂ ਜਿਹੜੀਆਂ ਕਿ ਕੰਜ਼ਰਵੇਟਿਵਸ ਵੱਲੋਂ ਤਜਵੀਜ਼ ਕੀਤੀਆਂ ਗਈਆਂ ਸੀ। ਇਸ ਬਿੱਲ ਨੇ ਹੁਣ ਇਸ ਹਫ਼ਤੇ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਨੀ ਆ, ਮੋਸਟ ਲਾਈਕਲੀ ਹੋ ਸਕਦਾ ਕੱਲ੍ਹ ਨੂੰ, ਟਮੋਰੋ ਇਹਦੇ ਉੱਪਰ ਵੋਟਿੰਗ ਹੋਵੇ, ਅਤੇ ਬਿੱਲ ਦੇ ਪਾਸ ਹੋਣ ਦਾ ਰਾਹ ਲਗਭਗ ਪੱਧਰਾ ਹੋ ਚੁੱਕਿਆ। ਇਹਦੇ ਵਿੱਚ ਇੱਕ ਬੜਾ ਅਜਿਹਾ ਇੱਕ ਪਹਿਲੂ ਲਿਬਰਲਸ ਨੇ ਸ਼ਾਮਲ ਕੀਤਾ ਸੀ ਬਜਟ ਇੰਪਲੀਮੈਂਟੇਸ਼ਨ ਬਿੱਲ ਦੇ ਵਿੱਚ, ਜਿੱਥੋਂ ਕੰਜ਼ਰਵੇਟਿਵਸ ਨਾ ਖੁਸ਼ ਸੀਗੇ ਅਤੇ ਅਦਰਵਾਈਜ਼ ਵੀ ਉਹਨੂੰ ਲੈ ਕੇ ਕੰਸਰਨ ਇੰਨਾ ਸੀ ਵੀ ਇਹਦੇ ਨਾਲ ਕੈਬਿਨੇਟ ਨੂੰ ਪਾਵਰ ਬੜੀ ਮਿਲ ਜਾਣੀ ਆ ਅਤੇ ਕੈਬਿਨੇਟ ਆਪਣੇ ਚਹੇਤਿਆਂ ਨੂੰ, ਕਿਸੇ ਚਹੇਤੀ ਕੰਪਨੀ ਨੂੰ, ਚਹੇਤੇ ਇੰਡੀਵਿਜੂਅਲ ਨੂੰ ਇਹੋ ਜਿਹੀਆਂ ਐਗਜ਼ੈਂਪਸ਼ਨਸ ਦੇ ਦੇਵੇਗੀ ਜਿਹਦੇ ਨਾਲ ਕਿ ਜਿਹੜੇ ਕੁਝ ਕੌਨਫਲਿਕਟ ਆਫ ਇੰਟਰਸਟ ਦੇ ਕੰਸਰਨਸ ਨੇ ਜਾਂ ਈਵਨ ਅਦਰਵਾਈਜ਼ ਪੂਰੇ ਸਿਸਟਮ ਦੀ ਇੰਟੈਗ੍ਰਿਟੀ ਦੇ ਕੰਸਰਨਸ ਨੇ ਉਹ ਉਜਾਗਰ ਹੁੰਦੇ ਸੀ।
ਯਾ ਸੋ ਰੈਗੂਲੇਟੋਰੀ ਸੈਂਡ ਬਾਕਸਿਸ, ਸੋ ਇਸ ਤਰ੍ਹਾਂ ਦੀਆਂ ਪ੍ਰੋਵਿਜ਼ਨਸ 8 ਹੋਰ ਮੁਲਕਾਂ ਦੇ ਵਿੱਚ ਹੈਗੀਆਂ ਨੇ
ਜੀ।
ਸੋ ਜਿਹੜੇ ਬਿਜ਼ਨਸਿਸ ਨੇ ਵੀ ਆਪਾਂ ਕਹਿੰਦੇ ਨਾ ਵੀ ਐਫੀਸ਼ੀਐਂਸੀ ਨਹੀਂ ਆਪਣੇ ਇੱਥੇ ਰੈਟੇ ਬਹੁਤ ਆ, ਸੋ ਬਿਜ਼ਨਸਿਸ ਨੂੰ ਵਧਾਵਾ ਦੇਣ ਵਾਸਤੇ ਵੀ ਇੱਥੇ ਆ ਕੇ ਇਨਵੈਸਟ ਕਰੋ, ਤੁਸੀਂ ਇੱਥੇ ਆ ਕੇ ਬਿਜ਼ਨਸ ਸੈਟਅਪ ਕਰੋ, ਜੋਬਸ ਕ੍ਰੀਏਟ ਕਰੋ, ਕੁਝ ਬਿਜ਼ਨਸਿਸ ਨੂੰ ਜੇ ਸਰਕਾਰ ਚਾਹੇ ਤਾਂ ਐਗਜ਼ੈਂਪਸ਼ਨ ਦੇ ਸਕਦੀ ਆ ਫੈਡਰਲ ਲਾਸ ਦੇ ਵਿੱਚ, ਐਕਸੈਪਟ ਕ੍ਰਿਮੀਨਲ ਕੋਡ, ਵੀ ਤੁਹਾਡੇ ਉੱਤੇ ਹੋਰ ਕੋਈ ਕਾਨੂੰਨ ਜਿਹੜਾ ਲਾਗੂ ਨਹੀਂ ਹੋਏਗਾ, ਵੀ ਤੁਹਾਨੂੰ ਇਸ ਕਾਰਜ ਵਾਸਤੇ ਤੁਹਾਨੂੰ ਅਸੀਂ ਇਹ ਐਗਜ਼ੈਂਪਸ਼ਨ ਦੇ ਰਹੇ ਹਾਂ ਵੀ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰੋ। ਹੁਣ ਇਸ ਤਰ੍ਹਾਂ ਦੀ ਤਜਵੀਜ਼ ਇਸ ਬਜਟ ਇੰਪਲੀਮੈਂਟੇਸ਼ਨ ਐਕਟ ਦੇ ਵਿੱਚ ਵੀ ਰੱਖੀ ਗਈ ਸੀ, ਪਰ ਕੰਸਰਵੇਟਿਵਸ ਦਾ ਕੰਸਰਨ ਸੀ ਵੀ ਇਹ ਜਿਹੜੀ ਪਾਵਰ ਆ ਇਹ ਕੈਬਨਿਟ ਮੰਤਰੀਆਂ ਨੂੰ ਦਿੱਤੀ ਜਾ ਰਹੀ ਹੈ, ਵੀ ਇਹਦੇ ਨਾਲ ਹੋਣਾ ਕਿਸੇ ਵੀ ਕੋਈ ਵੀ ਕੈਬਨਿਟ ਮੰਤਰੀ ਇਸ ਤਰ੍ਹਾਂ ਦੀ ਐਗਜ਼ੈਂਪਸ਼ਨ ਕਿਸੇ ਕੰਪਨੀ ਨੂੰ ਦੇ ਸਕਦਾ। ਕਹਿੰਦੇ ਵੀ ਇਹ ਤਾਂ ਫਿਰ ਮਿਸਯੂਜ਼ ਆਫ ਪਾਵਰ ਹੋ ਸਕਦਾ। ਹੁਣ ਜਿਹੜੇ 8 ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਪਾਵਰ ਹੈਗੀ ਆ ਉਹਦੇ ਵਿੱਚ ਬਹੁਤ ਸਾਰੇ ਚੈੱਕਸ ਐਂਡ ਬੈਲੈਂਸਿਸ ਵੀ ਨੇ, ਸੋ ਕੰਜ਼ਰਵੇਟਿਵਸ ਕਹਿ ਰਹੇ ਸੀ ਵੀ ਇਹਦੇ ਉੱਤੇ ਵੀ ਕੁਝ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ,
ਚੈੱਕਸ ਐਂਡ ਬੈਲੈਂਸਿਸ ਹੋਣੇ ਚਾਹੀਦੇ,
ਚੈੱਕਸ ਐਂਡ ਬੈਲੈਂਸਿਸ ਹੋਣੇ ਚਾਹੀਦੇ ਨੇ। ਉਹਨਾਂ ਨੇ ਪ੍ਰਪੋਜ਼ ਕੀਤੇ ਸੀ ਤੇ 4 ਅਜਿਹੀਆਂ ਅਮੈਂਡਮੈਂਟਸ ਜਿਹੜੀਆਂ ਨੇ ਉਹ ਸਵੀਕਾਰ ਕਰ ਲਈਆਂ ਕੱਲ ਲਿਬਰਲਸ ਨੇ।
ਸੋ ਇੱਕ ਤਾਂ ਉਹਦੇ 'ਚ ਇਹ ਹੈ ਕਿ ਮੈਂਡੇਟਰੀ 30-day ਪਬਲਿਕ ਕੰਸਲਟੇਸ਼ਨ ਹੋਵੇ ਕੋਈ ਵੀ ਐਗਜ਼ੈਂਪਸ਼ਨ ਦੇਣ ਤੋਂ ਪਹਿਲਾਂ, ਜੇ ਕਿਸੇ ਮਿਨਿਸਟਰ ਨੇ, ਕੈਬਨਿਟ ਨੇ ਕਿਸੇ ਕੰਪਨੀ ਨੂੰ, ਕਿਸੇ ਇੰਡੀਵਿਜੂਅਲ ਨੂੰ ਕੋਈ ਐਗਜ਼ੈਂਪਸ਼ਨ ਦੇਣੀ ਆ ਫੈਡਰਲ ਲਾਅ ਤੋਂ, ਤਾਂ 30 ਦਿਨ ਪਹਿਲਾਂ ਉਸ ਗੱਲ ਨੂੰ ਜਨਤਕ ਕਰਕੇ ਉਹਦੇ ਉੱਪਰ ਲੋਕਾਂ ਦੀ ਸਲਾਹ ਮੰਗੀ ਜਾਵੇ, ਅਤੇ ਨਾਲ ਹੀ ਜਿਹੜੀ ਇਹਦੀ ਅਪਰੂਵਲ ਹੈਗੀ ਆ ਉਹ ਕੈਬਨਿਟ ਮਿਨਿਸਟਰ ਤੋਂ ਇਲਾਵਾ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਵੱਲੋਂ ਵੀ ਇਹ ਅਪਰੂਵਲ ਲਈ ਜਾਵੇ, ਇਕੱਲਾ ਕੈਬਨਿਟ ਮਿਨਿਸਟਰ ਆਪਣੇ ਲੈਵਲ 'ਤੇ ਅਪਰੂਵਲ ਨਾ ਦੇਵੇ।
ਅਤੇ ਕਿਸੇ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਸਾਰੀਆਂ ਕੰਪਨੀਆਂ ਵਾਸਤੇ ਇੱਕੋ ਜਿਹੇ ਰੂਲਸ ਹੋਣ ਵੀ ਆਪਣੇ ਕੋਈ ਫੇਵਰੇਟ ਜਿਹੜੇ ਇਹਦੇ 'ਚ ਫੇਵਰੇਟਿਜ਼ਮ ਨਾ ਹੋਵੇ, ਅਤੇ ਨਾਲ ਇਹਦੇ 'ਚ ਇਹ ਵੀ ਹੈ ਕਿ ਜਦੋਂ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦਿੱਤੀ ਗਈ ਤਾਂ 90 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਦੇ ਸਾਹਮਣੇ ਪੂਰੀ ਰਿਪੋਰਟ ਵੀ ਰੱਖੀ ਜਾਵੇ, ਉਹਦੇ ਵਿੱਚ ਸਮਝਾਇਆ ਜਾਵੇ ਵੀ ਐਗਜ਼ੈਂਪਸ਼ਨ ਕਿਉਂ ਦਿੱਤੀ ਗਈ
ਅਤੇ ਕੀ ਇਸ ਨੂੰ ਅੱਗੇ ਪਰਮਾਨੈਂਟ ਕਰਨਾ ਜਾਂ ਐਕਸਟੈਂਡ ਕਰਨਾ ਲਾਜ਼ਮੀ ਹੈ ਜਾਂ ਨਹੀਂ। ਫਿਰ ਵਾਸੂ ਜੀ ਇਹ ਵੀ ਕਿਹਾ ਵੀ ਕਲੀਅਰ ਲਿਮਿਟਸ ਹੋਣੀਆਂ ਚਾਹੀਦੀਆਂ ਨੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਐਗਜ਼ੈਂਪਟ ਕੀਤੀਆਂ ਜਾ ਸਕਦੀਆਂ ਨੇ, ਕਿ ਕੀ ਇਹਦੇ ਵਿੱਚ ਕੌਨਫਲਿਕਟ ਆਫ ਇੰਟਰਸਟ ਵਾਲਾ ਐਕਟ ਹੈ ਉਹ ਤੋਂ ਵੀ ਐਗਜ਼ੈਂਪਸ਼ਨ ਮਿਲ ਸਕਦੀ ਹੈ, ਆਡੀਟਰ ਜਨਰਲ ਦਾ ਐਕਟ ਜਾਂ ਜਿਹੜੇ ਹੋਰ ਅਕਾਊਂਟੇਬਿਲਿਟੀ ਵਾਲੇ ਸੇਫਟੀ ਜਾਂ ਨੈਸ਼ਨਲ ਇੰਟਰਸਟ ਦੇ ਜਿਹੜੇ ਕਾਨੂੰਨ ਨੇ ਕਿ ਉਹ ਵੀ ਇਹਦੇ ਦਾਇਰੇ ਦੇ ਵਿੱਚ ਆਉਣਗੇ, ਵੀ ਉਹਦੇ ਵਿੱਚ ਕੋਈ ਸ਼ਬਦਾਵਲੀ ਵੇਗ ਨਾ ਹੋਵੇ, ਕਲੀਅਰ ਤਰੀਕੇ ਨਾਲ ਦੱਸਿਆ ਜਾਵੇ। ਸੋ ਵਾਸੂ ਜੀ ਹੋ ਸਕਦਾ ਕਿ ਇਹ ਕੱਲ੍ਹ ਨੂੰ ਜਿਹੜਾ ਬਜਟ ਇੰਪਲੀਮੈਂਟੇਸ਼ਨ ਤਜਵੀਜ਼ ਜਿਹੜੀਆਂ ਤਰਮੀਮਾਂ ਸੀ ਉਹ ਮੰਨ ਲਈਆਂ ਨੇ।
4 ਨਵੰਬਰ ਨੂੰ ਬਜਟ ਪੇਸ਼ ਕੀਤਾ ਗਿਆ ਸੀ, 17 ਨਵੰਬਰ ਨੂੰ ਇੱਥੇ ਵੋਟਿੰਗ ਹੋਈ ਸੀ, ਅਤੇ ਉਹਦੇ ਬਾਵਜੂਦ ਅਜੇ ਤੱਕ ਇਹ ਜਿਹੜਾ ਬਿੱਲ ਹੈ ਇਹ ਕਾਨੂੰਨ ਨਹੀਂ ਬਣਿਆ। ਸੋ ਬਜਟ ਅਜੇ ਤੱਕ ਅਜੇ ਆਪਣਾ ਟੈਕਨੀਕਲੀ ਪਾਸ ਨਹੀਂ ਹੋਇਆ। ਜਿਹੜਾ 17 ਨਵੰਬਰ ਨੂੰ ਬਿੱਲ ਪਾਸ ਕੀਤਾ ਗਿਆ ਸੀ ਉਹ ਬਸ ਇਹ ਸੀ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਦੇ ਅਪਰੂਵ ਆਫ ਦਿਸ ਬਜਟ, ਕਿ ਉਹ ਇਹਦਾ ਵਿਰੋਧ ਨਹੀਂ ਕਰਨਗੀਆਂ। ਪਰ ਜਿਹੜਾ ਬਜਟ ਇੰਪਲੀਮੈਂਟੇਸ਼ਨ ਐਕਟ ਆ ਉਹਦੇ ਹੱਕ ਵਿੱਚ, ਬਿੱਲ ਸੀ 15 ਦੇ ਹੱਕ ਵਿੱਚ ਜਿਹੜੀ ਵੋਟਿੰਗ ਹੋਣੀ ਸੀ ਉਹ ਅਜੇ ਵੀ ਪੈਂਡਿੰਗ ਆ। ਸੋ ਪਹਿਲੀ ਜਿਹੜੀ ਇਹਦੀ ਪਹਿਲਾਂ ਇਹਦੀ ਟੇਬਲਿੰਗ ਹੋਈ, ਸੋ ਦ ਬਿੱਲ ਵਾਸ ਟੇਬਲਡ, ਉਸ ਤੋਂ ਬਾਅਦ ਜਿਹੜੀ ਪਹਿਲੀ ਰੀਡਿੰਗ ਹੋਈ, ਉਸ ਤੋਂ ਬਾਅਦ ਫਿਰ ਇਟ ਵਾਸ ਸੈਂਟ ਟੂ ਦ ਕਮੇਟੀ ਸਟੇਜ, ਅਤੇ ਕਮੇਟੀ ਸਟੇਜ ਦੇ ਵਿੱਚ ਫਸਿਆ ਹੋਇਆ ਸੀ। ਅਤੇ ਉੱਥੇ ਆਪਾਂ ਬੜੀ ਵਾਰੀ ਗੱਲ ਕਰ ਚੁੱਕੇ ਹਾਂ ਵੀ ਲਿਬਰਲਸ ਦੇ ਵਾਸਤੇ ਹੁਣ ਕਮੇਟੀਜ਼ ਦੇ ਵਿੱਚੋਂ ਬਿੱਲਸ ਪਾਸ ਕਰਾਉਣੇ ਔਖੇ ਹੋ ਗਏ ਨੇ, ਕਿਉਂਕਿ ਉਹਦੇ ਵਿੱਚ ਬਲਾਕ ਦੇ ਐਮ ਪੀਜ਼ ਨੇ ਜਾਂ ਫਿਰ ਕੰਸਰਵੇਟਿਵ ਦੇ ਐਮ ਪੀਜ਼ ਨੇ,
ਐਨਡੀਪੀ ਦਾ ਕੋਈ ਨਹੀਂ ਕਿਉਂਕਿ ਐਨਡੀਪੀ ਹੁਣ ਅਫੀਸ਼ੀਅਲ ਪਾਰਟੀ ਸਟੇਟਸ ਹੀ ਨਹੀਂ ਰਿਹਾ,
ਅਤੇ ਐਨਡੀਪੀ ਇਹਨਾਂ ਦੀ ਡਾਂਸਿੰਗ ਪਾਰਟਨਰ ਬਣਦੀ ਰਹੀ ਹੈ ਕਮੇਟੀ ਸਟੇਜ ਦੇ ਵਿੱਚ, ਉਹਦੇ ਕਰਕੇ ਬਿੱਲ ਦੇ ਵਿੱਚ ਕਾਫੀਆਂ ਸਾਰੀਆਂ ਦਿੱਕਤਾਂ ਆ ਰਹੀਆਂ ਸਨ ਉਹਦੇ ਪੈਸੇਜ ਵਿੱਚ। ਹੁਣ ਇੱਕ ਕਮੇਟੀ ਸਟੇਜ ਦੇ ਵਿੱਚੋਂ ਇੱਕ ਰਾਜ਼ੀਨਾਮਾ ਹੋਇਆ, ਨਾਓ ਦਿਸ ਵੀਕ ਇਟਸ ਐਕਸਪੈਕਟਡ ਟੂ ਕਮ ਬੈਕ ਟੂ ਦ ਹਾਊਸ, ਅਤੇ ਉੱਥੇ ਹੁਣ ਮੰਨਿਆ ਜਾਂਦਾ ਵੀ ਸ਼ਾਇਦ ਇਹ ਬਿੱਲ ਪਾਸ ਅਲਟੀਮੇਟਲੀ ਹਾਊਸ ਆਫ ਕਾਮਨਸ ਦੇ ਵਿੱਚ ਹੋ ਜਾਏਗਾ, ਫਿਰ ਜੇ ਸੈਨੇਟ ਵੀ ਜਾਣਾ ਉਸ ਤੋਂ ਬਾਅਦ ਫਿਰ ਰਾਇਲ ਅਸੈਂਟ ਮਿਲੇਗਾ। ਅਤੇ ਸੋ ਦੇਖ ਲਓ 4 ਨਵੰਬਰ ਦਾ ਪੇਸ਼ ਹੋਇਆ ਬਜਟ, 17 ਨਵੰਬਰ ਨੂੰ ਵੋਟਿੰਗ ਹੋਈ, ਉਦੋਂ ਫਿਰ ਅਜੇ ਤੱਕ ਵੀ ਇਹ ਲਾਗੂ ਨਹੀਂ ਹੋਇਆ, ਆਪਣਾ ਬਜਟ ਨਹੀਂ ਅਸੀਂ ਪਾਸ ਕਰਾ ਸਕੇ। ਅਤੇ ਫਿਰ ਜਿਹੜੇ ਸਰਕਾਰ ਵਾਲੇ ਵੀ ਅਤੇ ਆਪੋਜੀਸ਼ਨ ਵਾਲੇ ਵੀ ਦੋਨੋਂ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਅਸੀਂ ਤਾਂ ਜੀ ਵੱਧ ਤੋਂ ਵੱਧ ਕੰਮ ਕਰ ਰਹੇ
ਹਾਂ,
ਕੋਆਪਰੇਟ ਕਰਨ ਲਈ ਤਿਆਰ ਹਾਂ। ਜਿਹੜਾ ਮੇਨ ਜਿਹੜੀਆਂ ਚੀਜ਼ਾਂ ਨੇ, ਬਜਟ ਹੀ ਨਹੀਂ ਪਾਸ ਹੋ ਰਿਹਾ ਹਾਊਸ ਆਫ ਕਾਮਰਸ ਦੇ ਵਿੱਚ, ਬਾਕੀ ਸਾਰੇ ਸ਼ੋਸ਼ੇ ਹੀ ਹੋ ਰਹੇ ਨੇ। ਹੁਣ ਕੰਜ਼ਰਵੇਟਿਵਸ ਆਲਸੋ ਨੀਡ ਟੂ ਬੀ ਕਾਲਡ ਆਊਟ ਔਨ ਦਿਸ ਪੋਜੀਸ਼ਨ, ਕਿ ਉਹ ਕਰ ਕੀ ਰਹੇ ਨੇ ਕਿ ਹੁਣ ਹਰ ਚੀਜ਼ ਦੇ ਉੱਤੇ, ਸੋ ਬੇਲ ਰਿਫਾਰਮ ਦੀ ਬੜੀ ਗੱਲ ਹੁੰਦੀ ਹੈ ਕਿ ਜੀ ਬੇਲ ਰਿਫਾਰਮ ਵਾਸਤੇ ਕੰਜ਼ਰਵੇਟਿਵਸ ਨੇ ਆਪਣਾ ਬਿੱਲ ਪੇਸ਼ ਕੀਤਾ ਸੀ ਅਤੇ ਉਹ ਲਿਬਰਲਸ ਨੇ ਉਹਨੂੰ ਰਿਜੈਕਟ ਕਰਤਾ। ਫਿਰ ਹੁੰਦਾ ਜੀ ਕਿ ਅਸੀਂ ਐਕਸਟ੍ਰੋਸ਼ਨ ਸੰਬੰਧੀ ਆਪਣਾ ਬਿੱਲ ਪੇਸ਼ ਕੀਤਾ ਅਤੇ ਕੰਜ਼ਰਵੇਟਿਵ ਲਿਬਰਲਸ ਨੇ ਉਹਨੂੰ ਰਿਜੈਕਟ ਕਰਤਾ, ਕਿ ਕੰਜ਼ਰਵੇਟਿਵਸ ਤਾਂ ਸਾਰੀਆਂ ਵਧੀਆ ਵਧੀਆ ਬਿੱਲ ਪੇਸ਼ ਕਰ ਰਹੇ ਨੇ,
ਲਿਬਰਲਸ ਨਹੀਂ ਕਰਦੇ,
ਲਿਬਰਲਸ ਤਾਂ ਉਹਨੂੰ ਪਾਸ ਨਹੀਂ ਹੋਣ ਦਿੰਦੇ। ਪਰ ਸਾਨੂੰ ਪਤਾ ਹੈ ਕਿ ਇਹ ਰਵਾਇਤ ਹੈ ਕਿ ਆਮ ਤੌਰ 'ਤੇ ਜਿਹੜੇ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਿੱਲ, ਆਪੋਜੀਸ਼ਨ ਦਾ ਕੰਮ ਹੁੰਦਾ ਕਿ ਉਹਨਾਂ ਦੇ ਵਿੱਚ ਡਿਸਕਸ਼ਨ ਕਰਕੇ, ਡਿਬੇਟ ਕਰਕੇ ਇਸ ਤਰ੍ਹਾਂ ਦੀਆਂ ਤਰਮੀਮਾਂ ਜਿਹੜੀਆਂ ਨੇ ਉਹ ਕਰਵਾਵੇ, ਜਿਵੇਂ ਇਹਨਾਂ ਨੇ ਬਜਟ ਇੰਪਲੀਮੈਂਟੇਸ਼ਨ ਐਕਟ ਦੇ ਵਿੱਚ ਕਰਾਈ ਆ।
ਹਾਂ,
ਸੋ ਬਿੱਲ ਸਰਕਾਰ ਦਾ ਹੀ, ਉਹਦੇ ਵਿੱਚ ਤੁਸੀਂ ਅਮੈਂਡਮੈਂਟ ਕਰਾਓ, ਤੁਸੀਂ ਆਪਣਾ ਜ਼ੋਰ ਦਿਖਾਓ ਅਤੇ ਸਰਕਾਰ ਦੀ ਬਾਂਹ ਮਰੋੜੋ ਅਤੇ ਅਮੈਂਡਮੈਂਟਸ ਕਰਾ ਕੇ ਉਹਨੂੰ ਠੀਕ ਕਰਾ ਕੇ ਉਹਦੀ ਪੁਣਛਾਣ ਕਰਕੇ ਉਹਨੂੰ ਪਾਸ ਕਰਾਓ। ਉਹ ਤੁਸੀਂ ਕਰਾ ਹੋਣ ਨਹੀਂ ਦੇ ਰਹੇ, ਆਪਣਾ ਬਿੱਲ ਬਣਾ ਕੇ ਤੁਸੀਂ ਪੇਸ਼ ਕਰ ਦਿੰਦੇ ਹੋ, ਉਹ ਬਿੱਲ ਤਾਂ ਪਾਸ ਹੁੰਦੇ ਵੀ ਨਹੀਂ ਆਮ ਤੌਰ ਤੇ,
ਜਿਹੜੇ
ਬਸ ਉਹਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਖਬਰ ਬਣਾ ਦਿੱਤੀ ਜਾਂਦੀ
ਹੈ। ਅਸੀਂ ਇੰਨਾ ਵਧੀਆ ਬਿੱਲ ਲੈ ਕੇ ਆਏ ਸੀ, ਕਿਤੇ ਜ਼ਿਆਦਾ ਮਜ਼ਬੂਤ ਬਿੱਲ ਸੀ,
ਚੰਗੇ ਬਿੱਲ ਤਾਂ ਜੀ ਕੰਜ਼ਰਵੇਟਿਵ ਸੀ ਪੇਸ਼ ਕਰਕੇ ਪਾਸ ਕਰਾਉਣਾ ਚਾਹੁੰਦੇ ਨੇ, ਤੇ ਸਰਕਾਰ ਹੀ ਉਹਦੇ ਵਿੱਚ ਡਿੱਕਾ ਬਣ ਰਹੀ ਆ। ਤੇ ਸਰਕਾਰ ਨੇ ਜਿਹੜੇ ਆਪ ਬਿੱਲ ਪੇਸ਼ ਕੀਤੇ ਹੋਏ ਨੇ, ਬਿੱਲ C-12 ਹੈ, ਬਿੱਲ C-14 ਹੈ, ਉਹ ਉਹਨਾਂ ਦਾ ਕੀ?
ਹਾਲੇ ਤਾਂ ਬਿੱਲ C-2 ਫਿਰ ਵਾਪਸ ਆਉਂਦਾ ਪਿਆ,
ਬਿੱਲ C-2 ਉਹਨੂੰ ਹੁਣ ਦੁਬਾਰਾ ਲੈ ਕੇ
ਰੀਇੰਟਰੋਡਿਊਸ ਕਰ ਰਹੇ ਆ। ਸੋ ਦੇਖੋ, ਜਿਹੜਾ ਹੁਣ ਆਹ ਵਾਲਾ ਸਾਰਾ ਹਾਊਸ ਆਫ ਕਾਮਨਸ ਦਾ ਸੈਸ਼ਨ ਆ, ਪ੍ਰਧਾਨ ਮੰਤਰੀ ਪਿਛਲੇ ਹਫ਼ਤੇ ਕਹਿੰਦੇ ਸੀ, ਕਹਿੰਦੇ ਜਿਹੜਾ ਲੋਕ ਜੈਮ ਬਣਿਆ ਸੀ ਅਸੀਂ ਉਹਨੂੰ ਹੁਣ ਕਲੀਅਰ ਕਰਨ ਦਾ ਤਰੀਕਾ ਲੱਭ ਲਿਆ, ਜਿਹੜੇ ਬਿੱਲ ਹੈਗੇ ਨੇ ਪਾਸ ਹੋਣਗੇ। ਸੋ ਲੈਟਸ ਸੀ, ਜਿਹੜਾ ਬੇਲ ਰਿਫੋਰਮ ਵਾਲਾ ਬਿੱਲ ਆ ਉਹ ਵੀ ਐਕਸਪੈਕਟਡ ਹੈਗਾ ਵੀ ਇਸ ਹਫ਼ਤੇ ਸੈਨੇਟ ਦੇ ਵਿੱਚੋਂ ਪਾਸ ਹੋ ਜਾਵੇ, ਕਿਉਂਕਿ ਉਹ ਬਿੱਲ ਸੈਨੇਟ ਦੇ ਵਿੱਚ ਪਿਆ ਅਤੇ ਸੈਨੇਟ ਵਾਲੇ ਪਾਸਿਓਂ ਜੇ ਉਹ ਨਿਕਲਦਾ ਮੇ ਬੀ 26 ਤਰੀਕ ਤੱਕ, ਪਰਸੋਂ ਤੱਕ ਹੋ ਸਕਦਾ ਉਹ ਵੀ ਕਲੀਅਰ ਉੱਥੋਂ ਹੋ ਜਾਵੇ। ਉਹਦੇ ਨਾਲ ਕਿਹੋ ਜਿਹੇ ਫਰਕ ਪੈਂਦੇ ਨੇ, ਜਿਹੜਾ ਫਿਰ ਸਟਰੋਂਗ ਬਾਰਡਰਜ਼ ਐਕਟ ਆ, ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਕਈ ਜਿਹੜੇ ਡਿਪੋਰਟ ਹੋ ਜਾਂਦੇ ਆ ਐਕਸਟ੍ਰੋਸ਼ਨ ਦੇ ਮਾਮਲੇ 'ਚ, ਉਹਨਾਂ ਦੀ ਆਈਡੈਂਟੀ ਜਨਤਕ ਨਹੀਂ ਹੁੰਦੀ, ਉਹਨਾਂ ਦੀ ਆਈਡੈਂਟੀ ਜਨਤਕ ਕਰਨ ਵਾਲਾ ਜਿਹੜਾ ਪਹਿਲੂ ਆ ਉਹ ਸਟਰੋਂਗ ਬਾਰਡਰਜ਼ ਐਕਟ ਦੇ ਵਿੱਚ ਸ਼ਾਮਲ ਆ। ਜਿਹੜੀਆਂ ਅਸਾਇਲਮ ਦੀਆਂ ਅਰਜ਼ੀਆਂ ਲੱਗੀਆਂ ਨੇ ਕਿ ਉਹਨਾਂ ਨੂੰ ਬੈਕ ਡੇਟ ਦੇ ਵਿੱਚੋਂ ਜਾ ਕੇ ਕੈਂਸਲ ਕਰਨ ਦੀ ਜਿਹੜੀ ਪਾਵਰ ਆ ਉਹ ਵੀ ਉਸ ਬਿੱਲ ਦੇ ਵਿੱਚ ਆ। ਸੋ ਉਹ ਕਦੋਂ ਪਾਸ ਹੁੰਦਾ, ਕਿਵੇਂ ਲਾਗੂ ਹੁੰਦਾ, ਦੈਟ ਆਲਸੋ ਰਿਮੇਨਸ ਟੂ ਬੀ ਸੀਨ, ਕਿਉਂਕਿ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਦਾ ਜ਼ਿਕਰ ਰੈਗੂਲਰਲੀ ਹੁੰਦਾ ਪਿਆ, ਇਹ ਜਿਹੜੇ ਪੋਲੀਟੀਕਲ ਇਸ ਵੇਲੇ ਇੱਕ ਸਕੋਰਿੰਗ ਪੁਆਇੰਟਸ ਬਣ ਗਏ ਨੇ, ਉਹ ਪੋਲੀਟੀਕਲ ਸਕੋਰਿੰਗ ਪੁਆਇੰਟਸ ਨੂੰ ਨਿਊਟਰਲਾਈਜ਼ ਕਰਨ ਦੇ ਤਰੀਕੇ ਆ ਨਾ ਬਿੱਲਸ ਦੇ ਵਿੱਚ ਨੇ। ਬਿੱਲ ਪਾਸ ਨਹੀਂ ਹੁੰਦਾ ਤਾਂ ਫਿਰ ਗੱਲਾਂ ਚੱਲੀ ਜਾਂਦੀਆਂ ਬਸ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।